ਦੱਖਣੇ ਮਹੱਲਾ ਪੰਜਵਾ ਸੱਚ ਸੁਹਾਵਾ ਕਾਂਢੀਐ।
ਇਹ ਸਾਰ ਸੰਗਤ ਜੀ, ਜਿਨ੍ਹਾਂ ਦੇ ਅੰਦਰ ਸੱਚ ਨਾਮ ਵਸਿਆ ਹੋਇਆ ਹੈ, ਸਚਿਆਈ ਵਾਲਾ ਜਿਹੜਾ ਪੁਰਖ ਹੈ, ਉਹ ਸੁਹਾਵਾ ਸੋਭਨੀ ਕਾਂਢੀਐ ਕਹੀਦਾ ਹੈ। ਜੇ ਕੱਢੀਏ ਪ੍ਰਗਟ ਕਰੀਏ, ਸੱਚ ਵਾਲਾ ਸੋਭਨੀ ਕਹੀਦਾ ਹੈ।
ਕੂੜੈ ਕੂੜੀ ਸੋ,
ਜਿਹੜੇ ਝੂਠ ਬੋਲਣ ਵਾਲੇ ਪੁਰਖ ਹੈ, ਝੂਠੇ ਕੰਮ ਕਰਨ ਵਾਲੇ ਹੈ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਕੂੜੇ ਝੂਠੇ ਪੁਰਖਾਂ ਦੀ ਝੂਠੀ ਸੋਭਾ ਹੈ ਉਹੀ ਜੀ।
ਨਾਨਕ ਵਿਰਲੇ ਜਾਣੀ ਹੈ,
ਸਤਿਗੁਰੂ ਜੀ ਕਹਿੰਦੇ ਨੇ ਸਚਿਆਈ ਚੱਲਣ ਵਾਲੇ ਕੋਈ ਕੋਈ ਵਿਰਲੇ ਭਾਈ ਜਾਣੀ ਦੇ ਹਨ।
ਜਿਨ ਸੱਚ ਪੱਲੇ ਹੋ,
ਜਿਨ੍ਹਾਂ ਦੇ ਪੱਲੇ ਹਿਰਦੇ ਚ ਸੱਚਾ ਨਾਮ ਵਸਿਆ ਹੋਵੇ, ਸਚਿਆਈ ਪੱਲੇ ਵੀ ਜਿਨ੍ਹਾਂ ਦੇ ਹੋਵੇ।
ਮਹੱਲਾ ਪੰਜਵਾ ਸੱਜਣ ਮੁਖ ਅਨੂਪ,
ਫਿਰ ਭਾਈ ਸੱਜਣ ਜੋ ਸਤਿਗੁਰੂ ਹਨ, ਉਹਨਾਂ ਦਾ ਚਿਹਰਾ ਜਿਹੜਾ ਹੈ ਬੜਾ ਉਪਮਾ ਤੋਂ ਰਹਿਤ ਹੈ, ਸੁੰਦਰ ਸੱਚ ਆਨੰਦ ਰੂਪ ਹਨ।
ਅੱਠੇ ਪਹਿਰ ਨਿਹਾਲ
ਮੈਂ ਸਤਿਗੁਰੂ ਨਾਨਕ ਦੇਵ ਦੇ ਅੱਠੇ ਪਹਿਰ ਦਰਸ਼ਨ ਵੇਖਦਾ ਰਹਾ, ਇਹ ਮੇਰੇ ਅੰਦਰ ਪਿਆਰ ਹੈ, ਚਾਅ ਹੈ, ਇਹ ਸਤਿਗੁਰੂ ਸਦਾ ਚਫੇਰੇ ਆਪ ਨੂੰ ਵੇਖੀਏ। ਦਰ ਪੇਸ਼ ਤੂੰ ਮਨੀ, ਮੇਰੇ ਅੰਦਰ ਵੀ ਹੈ, ਪੇਸ਼ ਅੱਗੇ ਵੀ ਹੈ, ਮੇਰੇ ਅੰਦਰ ਬਾਹਰ ਸਾਰੇ ਆਪ ਨੂੰ ਵੇਖੀਏ। ਇਸੇ ਪ੍ਰਕਾਰ
ਸੱਜਣ ਮੁਖ ਅਨੂਪ,
ਹੇ ਸੱਜਣ ਅਕਾਲ ਪੁਰਖ ਵਾਹਿਗੁਰੂ ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸਾਹਾਂ ਦੇ ਸਾਹ ਹੋ, ਆਪਦਾ ਮੁਖ ਜੋ ਸੱਚੇ ਪਾਤਸ਼ਾਹ ਸਰੂਪ ਹੈ, ਉਹ ਉਪਮਾ ਤੋਂ ਰਹਿਤ ਹੈ।
ਅੱਠੇ ਪਹਿਰ ਨਿਹਾਲ,
ਅੱਠੇ ਪਹਿਰ ਆਪਦੇ ਜੋਤੀ ਸਰੂਪ ਨੂੰ ਮਾਰਾ ਨਿਹਾਲ ਸਾਂ ਦੇਖਦੇ ਰਹਾ।
ਸੁਤੜੀ ਸੋ ਸਹ ਡਿੱਠ,
ਸੁਪਨੇ ਵਿੱਚ ਵੀ ਮਾਰਾ ਤੇ ਉਸ ਸਰੂਪ ਦੇ ਝਲਕੇ ਪਏ ਹੈ, ਦੇਖਣਾ ਕੀਤਾ ਹੈ।
ਤੈ ਸੁਪਨੇ ਹਉ ਖੰਨੀਐ,
ਉਹ ਸੁਪਨੇ ਤੋਂ ਤੇਰੇ ਤੁਸੀਂ ਟੁਕੜੇ ਟੁਕੜੇ ਹੋ ਜਾਈਏ, ਕੁਰਬਾਨ ਜਾਈਏ। ਜਿਵੇਂ ਭਾਈ ਗੁਰਦਾਸ ਸਾਹਿਬ ਨੂੰ ਸੁਪਨੇ ਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਂਸੀ ਵਿੱਚ ਜਦੋਂ ਰਾਜੇ ਦੇ ਮੁਰਸ਼ਿਦ ਬਣ ਗਏ ਸੀ, ਉਪਦੇਸ਼ ਦਿੱਤਾ ਸੀ, 700 ਵਿਦਵਾਨ ਪੰਡਿਤ ਵੀ ਆਪਦਾ ਸੇਵਕ ਬਣ ਗਿਆ ਸੀ, ਉਸ ਵੇਲੇ ਭਾਈ ਸਾਹਿਬ ਜੀ ਏਡੀ ਪ੍ਰਭੁਤਾ ਪਾ ਕੇ ਰਾਜੇ ਦੇ ਮੁਰਸ਼ਿਦ ਬਣ ਕੇ ਅਤੇ ਪੰਡਤਾਂ ਨੂੰ ਚਰਚਾ ਜਿੱਤ ਕੇ ਗੁਰਮਤ ਦਾ ਪ੍ਰਚਾਰ ਕਰਕੇ ਫਿਰ ਵੀ ਗੁਰੂ ਸਾਹਿਬ ਦੇ ਪਿਆਰ ਚ ਲੀਨ ਰਹਿੰਦੇ ਸੀ। ਨਹੀਂ ਮਾੜੀ ਜੀ ਕੋਈ ਭਭੂਤੀ ਪਾ ਲੇ, ਉਸੇ ਵੇਲੇ ਗੁਰੂ ਨੂੰ ਭੁੱਲ ਜਾਂਦਾ ਹੈ, ਉਸੇ ਵੇਲੇ ਉਪਦੇਸ਼ ਨੂੰ ਭੁੱਲ ਜਾਂਦਾ ਹੈ, ਫਿਰ ਵੀ ਪਿਆਰ ਚ ਲੀਨ ਰਹਿੰਦੇ ਸਨ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨਾਂ ਨੂੰ ਸੁਪਨੇ ਚ ਦਰਸ਼ਨ ਦਿੱਤੇ। ਸਾਧ ਸੰਗਤ ਜੀ, ਜਦ ਸੁਪਨੇ ਚ ਭਾਈ ਗੁਰਦਾਸ ਸਾਹਿਬ ਨੂੰ ਦਰਸ਼ਨ ਹੋਏ, ਉਸ ਵੇਲੇ ਭਾਈ ਸਾਹਿਬ ਜੀ ਨੇ ਕਵਿਤ ਉਚਾਰਿਆ ਹੈ, ਸੁਪਨ ਚਿਰਤ ਚਿੱਤਰ ਬਣ ਕੇ ਬਣੇ ਵਿਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋੜੇ ਆਏ। ਸੁਪਨੇ ਦੇ ਵਿੱਚ ਐਸਾ ਚਰਿੱਤਰ ਕੀਤਾ, ਪਾਵਨ ਪਵਿੱਤਰ ਜੋ ਗੁਰੂ ਹਰਗੋਬਿੰਦ ਸਾਹਿਬ ਹੈ, ਉਹ ਮੇਰੇ ਕਹਿੰਦੇ ਆ ਕੇ ਪ੍ਰਾਪਤ ਹੋ ਗਏ ਮੈਨੂੰ। ਇਹ ਅੰਤਰਜਾਮੀ ਦੇ ਦਰਸ਼ਨ ਵੇਖ ਕੇ ਮੈਂ ਬੜਾ ਨਿਹਾਲ ਹੋ ਗਿਆ, ਸਤਿਗੁਰੂ ਜੀ ਨੇ ਮੈਨੂੰ ਗਲੱਪੜੀ ਵਿੱਚ ਲੈ ਲਿਆ ਪ੍ਰੇਮ ਦੇ ਨਾਲ। ਪਰ ਉਸ ਵੇਲੇ ਕਹਿੰਦੇ ਚਾਤਰਕ ਸਬਰ ਸੁਣ ਅੱਖੀਆਂ ਉੱਗਰ ਗਈ, ਭਈ ਜਲ ਮੀਨ ਗਤ ਬਿਰਹੋ ਜਗਾਏ ਹੈ। ਬੰਬੀਹੇ ਦੀ ਆਵਾਜ਼ ਦੇ ਨਾਲ ਮੇਰੀਆਂ ਅੱਖਾਂ ਖੁੱਲ ਗਈਆਂ, ਨੀਂਦ ਹਟ ਗਈ, ਜਿਵੇਂ ਵਿਛੜ ਕੇ ਮੱਛੀ ਤੜਫਦੀ ਹੈ ਪਾਣੀ ਤੋਂ, ਐ ਮੈਂ ਮਾਰਾ ਤੋਂ ਵਿਛੜ ਕੇ ਤੜਫਣ ਲੱਗ ਗਿਆ। ਇਉਂ ਸੁਪਨੇ ਉਭੀ ਪਈ ਗਹਿਓ ਕਿ ਨਾ ਚਲਾ, ਇਸੇ ਪ੍ਰਕਾਰ ਸਾਧ ਸੰਗਤ ਜੀ
ਤੈ ਸੁਪਨੇ ਹੋ ਖੰਨੀ,
ਇਉਂ ਸੁਤੜੀ ਸੋ ਸੋ ਸਮਾਧਿ ਨਿਰਵਿਕਲਪ ਸਮਾਧੀ ਰੂਪ ਨੀਂਦ ਵਿੱਚ, ਹੇ ਸੌ ਪਤੀ ਪਰਮੇਸ਼ਰ ਤੇਰੇ ਦਰਸ਼ਨ ਵੇਖਦੀ ਹਾਂ।
ਤੈ ਸੁਪਨੇ ਹੋ ਖੰਨੀ,
ਉਹ ਜਿਹੜਾ ਤੇਰਾ ਸੁਪਨਾ ਆਇਆ ਨਾ ਮੈਨੂੰ ਮਹਾਰਾਜ, ਤੂੰ ਆਪ ਪ੍ਰਾਪਤ ਹੋਇਆ, ਅਸੀਂ ਟੁਕੜੇ ਟੁਕੜੇ ਹੋ ਜਾਈਏ, ਕੁਰਬਾਨ ਹੋ ਜਾਈਏ। ਸਮਾਧੀ ਰੂਪ ਸੁਪਨੇ ਜੋ ਤੂੰ ਪ੍ਰਗਟ ਹੁੰਦਾ ਹੈ, ਦਰਸ਼ਨ ਸਾਹਿਬ ਸੰਗਤ ਜੀ ਚਾਰ ਪ੍ਰਕਾਰ ਦੇ ਮੰਨੇ ਹੈ। ਇੱਕ ਤਾਂ ਚਿੱਤਰ ਦਰਸ਼ਨ ਹੈ, ਗੁਰੂ ਸਾਹਿਬ ਦੀਆਂ ਫੋਟੋਆਂ ਵੇਖ ਕੇ ਪਤਾ ਲੱਗਦਾ ਵੀ ਐਂ ਪੰਜਾ ਸਾਹਿਬ ਲਾ ਕੇ ਪਹਾੜ ਨੂੰ ਪੰਜਾ ਸਾਹਿਬ ਬਣਾ ਰਹੇ ਹੈ, ਭਾਈ ਮਰਦਾਨੇ ਨੂੰ ਪਾਣੀ ਪਿਆ ਰਹੇ ਹਨ ਤੇ ਬਲੀ ਕੰਧਾਰੀ ਦਾ ਮਾਣ ਤੋੜ ਰਹੇ ਹੈ। ਇਹ ਚਿੱਤਰ ਦਰਸ਼ਨ ਹਨ, ਤਸਵੀਰ ਦੇ ਦਰਸ਼ਨ ਹਨ। ਇਸੇ ਪ੍ਰਕਾਰ ਸਾਧ ਸੰਗਤ ਜੀ ਸਰਵਣ ਦਰਸ਼ਨ ਹਨ, ਜਦੋਂ ਪੁਸਤਕਾਂ ਸੁਣੀ ਦੀਆਂ, ਗੁਰੂ ਸਾਹਿਬ ਦਾ ਜੀਵਨ ਸੁਣੀ ਦਾ, ਉਹਦੇ ਦੁਆਰਾ ਕੰਨਾਂ ਦੁਆਰਾ ਪਤਾ, ਗੁਰੂ ਸਾਹਿਬ ਇਹ ਕੌਮ ਤੇ ਕਰਦੇ ਐ, ਸਿੱਖ ਨੂੰ ਨਿਹਾਲ ਕਰਦੇ ਐ, ਐਂ ਜੰਗ ਕਰਦੇ ਐ, ਧਰਮ ਦੀ ਰੱਖਿਆ ਕਰਦੇ ਐ, ਕੁਰਬਾਨੀ ਕਰਦੇ ਐ, ਇਹ ਸਾਧ ਸੰਗਤ ਜੀ ਸਰਵਣ ਦਰਸ਼ਨ ਹਨ। ਤੀਜਾ ਸਾਧ ਸੰਗਤ ਜੀ ਸੁਪਨੇ ਚ ਦਰਸ਼ਨ ਹੋਣਾ, ਇਸ ਤਰ੍ਹਾਂ ਸੁਪਨ ਦਰਸ਼ਨ ਜੇ ਭਾਈ ਗੁਰਦਾਸ ਸਾਹਿਬ ਨੂੰ ਹੋਏ। ਚੌਥਾ ਸਾਖਿਆ ਦਰਸ਼ਨ ਹੋਣਾ, ਪ੍ਰਤੱਖ ਦਰਸ਼ਨ ਹੋਣੇ, ਇਹ ਚਾਰ ਪ੍ਰਕਾਰ ਦਾ ਦਰਸ਼ਨ ਮੰਨਿਆ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ चित्र दर्शन गुरु महाराज साहब सच्चे पातशाह दे जिहड़े सिख है, खालसा मेरे रूप हो खास, खालसे में करो निवास, सिखां दे दर्शन करके पता लगता है गुरु साहब इस तरह केस ते दाड़ियां वाले गुरु महाराज साहब ने आपके सिख बनाए है, आपका स्वरूप पंथ नूं बनाया खालसे नूं, इह सिंघां दे दर्शन करके पता लगता है कि मेरे सतगुरु सच्चे पातशाह दस रूपां च इस तरह वरते है, केसा वाले दाड़े वाले साबत सूरत वाले सन सतगुरु जी, ए चित्र दर्शन हैं। पर साध सिंह चित्र दर्शन कली तस्वीर नहीं है, यह महाराज आपका रूप बनाया खालसे नूं, आपका स्वरूप बनाया, खालसा मेरे रूप हो खास, खालसे मैं करो निवास, साडा खास रूप जिहड़ा है वह साडा तू बन भाई, कुरहता तो बच के रहो, रहत रख, अते इसे प्रकार बाणी का निजमी हो, जीवन उच्चा बना, आपा भाव छड के सब कुछ गुरु साहब नूं समझ, इउं साडा खालसा लोह प्रकाश लिखे मारन हो, फिर खालसा जी मैं तेरे च निवास करांगा। इस प्रकार के बचन हन सतगुरां दे। बाबा साध सिंह जी सपूर्ण सिंह जी सोडियां विच होए, आनंदपुर साहब वाले बड़े महापुरख करनी वाले होए है, हकीम भी सन, इन्हां महापुरखां नूं एक वारी पंजां प्यारियां दी सेवा च लगन वास्ते सिखां ने कहा कि महाराज आप पंजां प्यारियां दी सेवा च लगो, उस वेले कहण लगे सत वचन महाराज जे मैनूं सेवा बख्श दे हो। भाई मन्ना सिंह जी अमृतसर साहब वाले वो इन्हां बाबा जी दी सेवा विच सन, वो पुछण लगे बाबा जी अमृत जी लगन तो सारे सकोचते रहिंदे आ, तुसीं सत वचन कह के क्यों खुश हो के लगे हो? कहण लगे भाई कोई कुरैत ना कीती हुई होवे, रहत विच सिख पक्का होवे, अते बाणी दा निजमी होवे, ते ककारां दे धारण वाला होवे, ते फिर जो गुरु साहब दी सेवा मिले पंजां प्यारियां दी कदे जवाब नहीं देना चाहीदा। इह जदों बचन कीते महाराज कारण दसो, कहिंदे कारण इह है भाई सतगुरु गोबिंद सिंह साहब दा हुक्म है, जदों पंज प्यारे मिलके अरदास करदे ना अमृत बनाउण दी सने के सी इनान करके, उस वेले अरदासा करन वेले असीं पंजां प्यारियां दे शरीर च प्रवेश हो जांदे, अते जदों सिंह अमृत बनाउंदे असीं पंजां प्यारियां च आप अमृत बनाउंदे हां। जिहड़े सरदालु प्रेमी है उन्हां नूं अपने हथीं पंजां दे राहीं अमृत छकाउंदे हां। इस प्रकार गुरु साहब दा हुक्म है, सिख पंचन में मेरो वासा, इह सतगुरां दे वचन हन, इह सुन करके फिर अगे जे असी जिन्ने रोम आ इन्ने जन्म धारीए ते चाहिए कि गुरु गोबिंद सिंह साडे देह च प्रवेश हो जाए, फिर भी प्रवेश होना मुश्किल है, साडी एडी तपस्या नहीं, एडी साडी मेहनत नहीं, पर आपके बचन नाल गुरु साहब आप पंजां प्यारां च प्रवेश हो जाते हैं। असी कहने हैं कदे गुरु साहब की जिवें सैयद खां ते नजर हो गई सी, जिवें पीर बुद्ध शाह नूं निहाल करता सी, जिवें पंजां प्यारां दे सीस लैके उन्हां नूं आपका रूप बना लिया सी, ऐ कदे साडे ते नजर पै ही जाऊ, गुरु साहब सानू बख्शी लाउणगे, जदों पंजां दी देह च प्रवेश होणगे असीं पंजां प्यारां च लगांगे ते उदों साडे विशो महाराज दे चरणां दी प्राप्त हो जाएगी। इस करके भाई असीं सत वचन करके कहिंदे हां, इस प्रकार साध संगत जी
सुकरी सो साहु डिठ,
इह चित्र दर्शन है संगत दे जिहड़े, अते सुपने विच सरवण पुस्तकां द्वारा जो सुनना महाराज दे गुणां नूं ये सरवण दर्शन आणगे, सरवण जिहड़ा प्रमाण कर संशय नूं मिटण वाला है। इसे प्रकार साध संगत जी समाधि विच जिहड़े दर्शन होने है ये सुपन दर्शन आणगे, अते जिहड़ा पहरन सख्यात हो के जले हरी थले हरी उरे हरी गुफे हरी नवे हरी इहां हरी उहां हरी, इस प्रकार जलस तूं ही नदस तूं ही सारिआं दा ही प्रगट हो जाणा है, ये सख्यात दर्शन हन। आपा भाव मिटा के इस जीव नूं परमेश्वर नाल आपदे च मेल लैणा, ये सख्यात दर्शन हन, सो फरमाउंदे हन
सुतड़ी सो साहु डिठ,
महाराज समाधि रूपी नींद विच असीं बराजिया होया ने, हे पति परमेश्वर इष्ट देवता तेनू उपासक बन के डिठ देखना कीता है, उस समाधि रूप सुपने तो तेरे तो चार टुकड़े हो जाइए महाराज, तन मन धन प्राण आदि आप तो वार दईए।
महला पंजवा सज्जन सच परख,
हे भाई सज्जन अकाल पुरख वाहिगुरु सच्चा है, वह जिन्हों के अंदर सच्चाई होए उन्हों परख का भी यह सच्चाई वाला कि झूठ वाला है, ਉਹ ਸੱਚ ਦੀ ਪਰਖ ਕਰਨ ਵਾਲਾ ਹੈ ਸੱਜਣ ਜੋ ਪਰਮੇਸ਼ਵਰ ਹੈ।
ਮੁਖ ਆਲਾਵਣ ਥੂਥਰਾ,
ਉਹ ਸੱਜਣ ਨੂੰ ਸੱਚ ਨਿਸ਼ਚੇ ਕਰਕੇ ਪਰਖ ਲੈ, ਪਖੰਡ ਨਾ ਕਰੀ, ਸਚਿਆਈ ਨਾਲ ਪਰਖ ਗੁਰਾਂ ਦੀ ਉਪਦੇਸ਼ ਦੁਆਰਾ। ਜਿਹੜਾ ਮੂੰਹੋਂ ਐਵੇਂ ਕਹੀ ਜਾਣਾ ਮੈਨੂੰ ਅਸੀਂ ਤਾਂ ਜਿਉਂ ਕੇ ਤਿਉਂ ਸਾਨੂੰ ਪ੍ਰਾਪਤ ਹੋ ਗਿਆ, ਇਹ ਮੂੰਹੋਂ ਜਿਹੜਾ ਅਲਾਪ ਕਹਿੰਦਾ ਥੋਥਰਾ ਹੈ, ਖਾਲੀ ਹੈ। ਹੁਣ ਜੀ ਖੁਦਾ ਦੇ ਭੇਤ ਨੂੰ ਕਿਸੇ ਦੇਣ ਵਾਲੀ ਹਾਲਤ ਪ੍ਰਾਪਤ ਕਰ, ਅਜਨ ਵੀ ਜਰਨਾ ਕਰ, ਜੇ ਤੈਨੂੰ ਕੋਈ ਆਨੰਦ ਪ੍ਰਾਪਤ ਹੋਇਆ ਟਿਕਾ ਹੋਇਆ ਤੇ ਮੂੰਹੋਂ ਨਾ ਬੋਲ। ਸੋ ਜਿਵੇਂ ਫਰੀਦ ਸਾਹਿਬ ਜੀ ਨੇ ਕਿਹਾ ਹੈ, ਉਹ ਮੁਖੋਂ ਨੀ ਬੋਲ ਕੇ ਦੱਸਦੇ, ਉਹਨਾਂ ਦਾ ਸਾਧ ਸੰਗਤ ਜਿਵੇਂ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਮੁਖੋਂ ਕਹੀ ਜਾਣਾ ਮੈਂ ਰੱਬ ਨੂੰ ਮਿਲ ਗਿਆ, ਮੈਂ ਰੱਬ ਹਾਂ, ਇਹ ਥੋਥੇ ਹੀ ਗੱਲ ਹੈ। ਮਹਾਰਾਜ ਨੇ ਕਿਹਾ ਸੁਣ ਬਾਬਰੇ ਮਤ ਜਾਣੇ ਮੈਂ ਪ੍ਰਭ ਮੈਂ ਪਾਇਆ, ਸੁਣ ਬਾਬਰੇ ਥਿਊ ਰੇ ਜਿਨੀ ਪ੍ਰਭ ਧਿਆਇਆ, ਜਿਨ ਪ੍ਰਭ ਧਿਆਇਆ ਤਿੰਨ ਸੁਖ ਪਾਇਆ। ਜਿਹਨਾਂ ਨੂੰ ਧਿਆਨ ਕੀਤਾ ਜੋੜਿਆ ਚਿੱਤ, ਉਹਨਾਂ ਨੇ ਉਹਦੇ ਸੁਖ ਨੂੰ ਪਾਇਆ ਹੈ। ਮੁਖੋਂ ਅਲਾਪ ਕਰੀ ਜਾਣਾ ਵੀ ਮੈਂ ਉਹੀ ਹਾਂ ਮੈਂ ਉਹੀ ਹਾਂ, ਇਹ ਤਾਂ ਥੋਥੀ ਦੀ ਗੱਲ ਹੈ। ਲਿਵ ਲਾ ਕੇ ਜੀਵਨ ਮੁਕਤੀ ਦਾ ਆਨੰਦ ਮਾਣ।
ਮਨ ਮਜਾਹੂ ਲੱਖ
ਹੈ, ਮਨ ਦੇ ਅੰਦਰ ਹੀ ਤੇਰੇ ਮਜਾਹੂ ਵਿੱਚ ਉਸ ਨੂੰ ਲਖ ਸਰੂਪ ਕਰਕੇ ਲਖ ਲੈ ਜਾਣ ਲੈ। ਕਹੋ ਕਬੀਰ ਜੇ ਕਿਰਪਾ ਧਾਰੇ ਦੇ ਸੱਚਾ ਨਿਸ਼ਾਨਾ, ਵਾਚ ਅਸਦਾ ਤਿਆਗ ਕਰਕੇ ਅਲਪਗ ਪੁਣੇ ਨੂੰ ਛੱਡ ਕੇ।
ਦੂਰ ਨਾ ਸੋ ਪੀਰੀ,
ਇਹ ਭਾਈ ਤੈਥੋਂ ਦੂਰ ਨੀ ਪੀਰੀ, ਪਤੀ ਪਰਮੇਸ਼ਰ ਨੇੜੇ ਹੀ ਹੈ।
ਪੌੜੀ ਧਰਤ ਆਕਾਸ਼ ਪਾਤਾਲ ਹੈ,
ਦੇਖ ਭਾਈ ਧਰਤੀ ਜਿਹੜੀ ਹੈ ਤੇ ਆਕਾਸ਼ ਆਦਿਕ ਬਣੇ ਹੋਏ ਹੈ, ਪਤਾਲ ਆਦਿਕ ਤੱਤ ਬਣੇ ਹੈ।
ਚੰਦ ਸੂਰ ਵਿਨਾਸੀ,
ਇਹ ਚੰਦਰਮਾ ਤੇ ਸੂਰਜ ਆਦਿਕ ਜਿੰਨੇ ਹੈ ਜਿਵੇਂ ਕਾਲ ਕਰਕੇ ਪੈਦਾ ਹੋਏ ਹੈ, ਇਵੇਂ ਨਾਸ ਹੋ ਜਾਣਗੇ। ਜਦੋਂ ਮਹਾਂਪਰਲੋ ਦਾ ਸਮਾਂ ਆਇਆ, ਧਰਤੀ ਜਿਹੜੀ ਹੈ ਸਮੁੰਦਰ ਛਿੱਕੇ ਵਿੱਚ ਹੀ ਲੁਕ ਜਾਏਗੀ, ਅਤੇ ਉਸ ਵੇਲੇ
ਚੰਦ ਸੂਰ ਵਿਨਾਸੀ
ਧਰਤ ਪਤਾਲ ਵੀ ਨਹੀਂ ਰਹੇਗਾ। ਆਕਾਸ਼ ਜਿਵੇਂ ਰਚੇ ਐਵੇਂ ਆਕਾਸ਼ ਨਹੀਂ ਰਹੇਗਾ, ਜਿਵੇਂ ਸੁਪਨੇ ਦਾ ਆਕਾਸ਼ ਜਾਗ ਕੇ ਨਹੀਂ ਰਹਿੰਦਾ, ਇਵੇਂ ਇਹ ਜਾਗਦਿਆਂ ਦਾ ਆਕਾਸ਼ ਵੀ ਅੰਤ ਵੇਲੇ ਨਹੀਂ ਰਹੇਗਾ।
ਪਾਤਾਲ ਹੈ
ਅਤੇ ਪਤਾਲ ਆਦਿਕ ਜਿਹੜੇ ਹਨ ਇਹ ਵੀ ਨਹੀਂ ਲੋਕ ਰਹਿਣਗੇ।
ਚੰਦ ਸੂਰ ਵਿਨਾਸੀ,
ਕਿਉਂਕਿ ਪਹਿਲਾਂ ਹੈ ਨਹੀਂ ਸੀ, ਮਗਰੋਂ ਰਹਿਣੇ ਨੇ, ਵਰਤਮਾਨ ਸਮੇਂ ਚ ਪ੍ਰਤੀਤ ਹੁੰਦੇ ਆ ਭਰਮ ਕਰਕੇ।
ਚੰਦ ਸੂਰ ਵਿਨਾਸੀ,
ਚੰਦਰਮਾ ਤੇ ਸੂਰਜ ਜਿਹੜੇ ਆ ਇਹਨਾਂ ਦੀਆਂ ਕਿਰਨਾਂ ਵੀ ਕਾਲੀਆਂ ਤਵੇ ਵਰਗੀਆਂ ਹੋ ਜਾਣਗੀਆਂ, ਇਹ ਵੀ ਨਾਸ ਹੋ ਜਾਣਗੇ, ਚੰਨ ਰੂਪ ਕਿਰਨ ਨਹੀਂ ਕੱਢ ਸਕਣਗੇ।
ਬਾਦਸ਼ਾਹ ਸਾਹ ਉਮਰਾਵ ਖਾਨ,
ਜਿਹੜੇ ਚੱਕਰਵਰਤੀ ਬਾਦਸ਼ਾਹ ਕਹਾਉਂਦੇ ਹੈ, ਉਮਰਾਵ ਸੂਬੇ ਜੋ ਕਹਾਉਂਦੇ ਹਨ,
ਉਮਰਾਵ ਖਾਨ
ਅਤੇ ਖਾਨ ਪਠਾਣਾ ਦੇ ਸਰਦਾਰ ਜੋ ਕਹਾਉਂਦੇ ਹਨ,
ਤਾਹੇ ਡੇਰੇ ਜਾ
ਸਾਰੇ ਆਪੋ ਆਪਣੇ ਸਰੀਰ ਰੂਪੀ ਡੇਰਿਆਂ ਨੂੰ ਢਾ ਕੇ ਇੱਥੋਂ ਕੂਚ ਕਰਕੇ ਚਲੇ ਜਾਣਗੇ ਦੁਨੀਆਂ ਤੋਂ,
ਰੰਗ ਤੋਂ
ਆਪਦੇ ਡੇਰੇ ਆਦਿਕਾਂ ਨੂੰ ਸਥਾਨਾਂ ਨੂੰ ਢਾ ਕੇ ਚਲੇ ਜਾਣਗੇ।
ਰੰਗ ਤੁੰਗ ਗਰੀਬ ਮਸਤ,
ਅਤੇ ਰੰਗ ਕੰਗਾਲ ਵੀ ਨਹੀਂ ਰਹਿਣੇ, ਤੁੰਗ ਵੱਡੇ ਸ਼ਾਹੂਕਾਰ ਵੀ ਨਹੀਂ ਰਹਿਣੇ। ਤਰੰਗ ਪਾਠ ਹੁੰਦਾ ਪੋਥੀਆਂ ਵਿੱਚ ਹੈ ਕਿਸੇ ਚ, ਤਰੰਗ ਵੀ ਹੈਗਾ ਨਾ, ਹੈ ਅੱਛਾ ਜੀ। ਰੰਗ ਅਨੇਕਾਂ ਪ੍ਰਕਾਰ ਦੇ, ਤਰੰਗ ਘੋੜਿਆਂ ਦੇ ਤੇ ਸਵਾਰੀਆਂ ਹੋਣੀਆਂ, ਜਾਂ ਤਰੰਗ ਲਹਿਰਾਂ ਜਿਨ੍ਹਾਂ ਦੇ ਅਨੇਕ ਪ੍ਰਕਾਰ ਦੀਆਂ ਮੌਜਾਂ ਮਾਣਦੇ ਹੈ, ਆਪਣੇ ਆਪ ਨੂੰ ਘੋੜ ਚੜੇ ਸਵਾਰੀ ਕਹਾਉਂਦੇ ਹੈ। ਤੁੰਗ ਵੱਡਿਆਂ ਦਾ ਨਾਮ ਹੈ, ਮੁੱਖ ਪਾਠ ਤੁੰਗ ਸਮਝਣਾ।
ਗਰੀਬ ਮਸਤ
ਅਤੇ ਗਰੀਬ ਜਿਹੜੇ ਕੰਗਾਲ ਹਨਗੇ, ਰੰਗ ਆਨੰਦ ਨੂੰ ਮੰਨਣ ਵਾਲੇ ਰੰਗ ਹਨਗੇ, ਅਤੇ ਮਸਤੀ ਲੈਣ ਵਾਲੇ ਫਕੀਰ ਜਿਹੜੇ ਮਸਤ ਕਹਾਉਂਦੇ ਹਨ।
ਸਭ ਲੋਕ ਸਿਧਾਸੀ,
ਇਹ ਸਾਰਾ ਜਿਹਨਾਂ ਲੋਕ ਮਾਤ ਲੋਕ ਸਵਰਗ ਲੋਕ ਆਦਿਕ ਪਤਾਲ ਆਦਿਕ ਸਭ ਸਿਧਾਸੀ ਚਲਿਆ ਜਾਏਗਾ, ਕਾਜ ਦੇ ਖਾਜਾ ਹੈ।
ਕਾਜੀ ਸੇਖ ਮਸਾਇਕਾ,
ਨਾ ਪਈ ਕਾਜੀ ਰਹਿਣੇ ਹੈ, ਸ਼ਰ੍ਹਾਂ ਦੀ ਵਿਵਸਥਾ ਦੇ ਗਿਆਨ ਦੇਣ ਵਾਲੇ, ਅਤੇ
ਸੇਖ
ਬਿਰਧ ਜਾਤੀ ਵਾਲੇ ਜੋ ਹਨ ਇਹ ਵੀ ਨਹੀਂ ਰਹਿਣੇ ਹਨ।
ਮਸਾਇਕਾ,
ਮਸਾਇਕਾ ਮਿਹਨਤ ਕਰਨ ਵਾਲੇ ਜਿਹੜੇ ਮਹੰਤ ਲੋਕ ਆ ਉਹ ਵੀ ਨਹੀਂ ਰਹਿਣੇ। ਮਸਾਇਕ ਪੂਜਨੀਕ ਜੋ ਮਿਹਨਤਾਂ ਦੇ ਕਰਨ ਵਾਲੇ ਹਨ।
ਸਭੇ ਉੱਠ ਜਾਸੀ,
ਇਹ ਸਭ ਕੋਈ ਉੱਠ ਕੇ ਕੂਚ ਕਰਕੇ ਚਲੇ ਜਾਣਗੇ ਦੁਨੀਆਂ ਤੋਂ।
ਪੀਰ ਪੈਗੰਬਰ ਔਲੀਏ,
ਪੀਰ ਮੁਸਲਮਾਨਾਂ ਦੇ ਜੋ ਗੁਰੂ ਕਹਾਉਂਦੇ ਹਨ, ਪੈਗੰਬਰ ਜਿਹੜੇ ਪੈਗਾਮ ਆਕਾਸ਼ ਪੈਗਾਮ ਜਿਹਨਾਂ ਨੂੰ ਆਕਾਸ਼ੀ ਪੈਗਾਮ ਆਉਂਦਾ ਹੈ, ਜਿਸ ਪ੍ਰਕਾਰ ਮੁਹੰਮਦ ਸਾਹਿਬ ਜੋ 45 ਸਾਲ ਦੇ ਹੋ ਗਏ, ਇੱਕ ਸ਼ਾਹੂਕਾਰਨੀ ਇਸਤਰੀ ਦਾ ਨੌਕਰ ਬਣ ਕੇ ਵਪਾਰ ਕਰਦਾ ਸੀ, ਉਹ ਚੰਗਾ ਵਪਾਰ ਕਰਕੇ ਆ ਉਹਦੇ ਪਸੰਦ ਆ ਗਿਆ। ਉਸ ਵੇਲੇ ਮੱਕੇ ਦੇ ਵਿੱਚ ਜਾ ਕੇ ਰੋਜ਼ਾ ਰੱਖਿਆ, ਰੋਜ਼ਾ ਰੱਖਣ ਤੋਂ ਪਕੰਬਰੀ ਦਾ ਖਿਤਾਬ ਇਸ ਨੂੰ 45 ਸਾਲ ਦੇ ਨੂੰ ਉਤਰਿਆ ਸੀ। ਇਹ 124,000 ਪੈਗੰਬਰ ਮੰਨੇ ਹੈ, 1000 ਖਲੀਫਾ ਮੰਨੇ ਹੈ, ਮਰਨ 125,000 ਪੈਗੰਬਰ ਤਾਂ ਕਿ ਬਚਨ ਕਹੇ ਹੈ। ਇਸ ਪ੍ਰਕਾਰ ਇਹ ਮੁਹੰਮਦ ਆਰਿਕ ਜਿਹੜੇ ਪੈਗੰਬਰ ਪੈਗਾਮ ਲਿਆਉਣ ਵਾਲੇ ਅੰਬਰ ਆਕਾਸ਼ ਦੇ ਰਾਹੀਂ ਆਕਾਸ਼ੀ ਬਾਣੀ ਦੁਆਰਾ ਫਰਿਸ਼ਤੇ ਦੇ ਰਾਹੀਂ ਜਿਨ੍ਹਾਂ ਨੂੰ ਆ ਕੇ ਪੈਗਾਮ ਆਇਆ ਕਿ ਤੂੰ ਪੈਗੰਬਰ ਬਣ ਗਿਆ, ਇਸੇ ਪ੍ਰਕਾਰ ਮੂਸਾ ਈਸਾ ਆਦਿਕ ਜਿਹੜੇ ਪੈਗੰਬਰ ਹਨ,
ਔਲੀਏ
ਕਰਮ ਆਦਿ ਵਾਲੇ ਜਿਹੜੇ ਫਕੀਰ ਹਨ ਮੁਸਲਮਾਨਾਂ ਦੇ,
ਫਿਰ ਨਾ ਰਹਾ
ਕੋਈ ਵੀ ਇੱਜ਼ਤ ਨਹੀਂ ਰਹੇਗਾ ਸੰਸਾਰ ਦੇ ਅੰਦਰ, ਕਾਇਮ ਨਹੀਂ ਰਹੇਗਾ, ਸਭ ਨੂੰ ਜਾਣਾ ਪਵੇਗਾ।
ਰੋਜ਼ਾ ਬਾਗ ਨਿਵਾਜ ਕਤੇ,
ਅਤੇ ਰੋਜ਼ੇ ਰੱਖਣ ਵਾਲੇ ਜਿਹੜੇ ਰੋਜ਼ਾ ਕਿੱਥੇ ਰਹਿਣਾ ਹੈ, ਰੋਜ਼ਾ
ਬਾਗ
ਜੋ ਬਾਂਗਾਂ ਦੇਣ ਵਾਲੇ ਮਲਾਣੇ ਨੇ, ਬਾਂਗਾਂ ਕਿੱਥੇ ਰਹਿਣੀਆਂ ਹਨ,
ਨਿਵਾਜ ਕਤੇ
ਅਤੇ ਨਵਾਜਾਂ ਪੜ੍ਹਨ ਵਾਲੇ ਨਾ ਰਹੇ, ਨਵਾਜਾਂ ਕਿਨ ਪੜ੍ਹਨੀਆਂ ਹਨ, ਕਿਤੇ ਵਜ਼ੀਲ ਤੁਰੇਤ ਜੰਬੂਰ ਕੁਰਾਨ ਆਦਿਕ ਵੀ ਨਹੀਂ ਰਹਿਣਗੀਆਂ,
ਬਿਨ ਬੁੱਝੇ ਸਭ ਜਾਸੀ,
ਬਿਨਾਂ ਵਾਹਿਗੁਰੂ ਦੇ ਬੁੱਝੇ ਤੋਂ ਸਭ ਕੂਚ ਕਰਕੇ ਚਲੇ ਜਾਣਗੇ ਸੰਸਾਰ ਚੋਂ।
ਲੱਖ 84 ਹੀ ਮੇਦਨੀ,
84 ਲੱਖ ਜਿੰਨੀ ਮੇਦਨੀ ਸ੍ਰਿਸ਼ਟੀ ਬਣਾਈ ਹੋਈ ਹੈ,
ਸਭ ਆਵੇ ਜਾਸੀ,
ਇਹ ਸਾਰੀ ਜਿਵੇਂ ਸਰੀਰ ਧਾਰ ਕੇ ਆਈ ਹੈ ਇਸੇ ਪ੍ਰਕਾਰ ਰਹਿਣਗੇ, ਕੋਲ ਸਾਰੀ ਇਸੇ ਪ੍ਰਕਾਰ
ਸਭ ਆਵੇ ਜਾਸੀ,
ਜਿਸ ਤਰ੍ਹਾਂ ਆਉਂਦੀ ਇਸੇ ਪ੍ਰਕਾਰ ਜਾਸੀ ਚਲੀ ਜਾਵੇਗੀ, ਨਾਸ ਹੋ ਜਾਏਗੀ।
ਨਿਹਚਲ ਸੱਚ ਖੁਦਾਏ,
ਇੱਕ ਖੁਦਾ ਜੋ ਪਰਮੇਸ਼ਰ ਖੁਦ ਆਇਆ ਹੋਇਆ ਸਾਰਿਆਂ ਦੇ ਅੰਦਰ, ਉਹ ਚੱਲ ਰਹਿਣ ਵਾਲਾ ਹੈ ਇੱਕ
ਖੁਦਾਏ ਬੰਦਾ ਅਵਨਾਸ,
ਤੇ ਜਾਂ ਖੁਦਾ ਦਾ ਜਿਹੜਾ ਬੰਦਾ ਦਾਸ ਹੈ ਉਹ ਖੁਦਾ ਦੇ ਸਰੂਪ ਚ ਰਹਿ ਕੇ ਮਿਲ ਕੇ ਅਭੇਦ ਹੋ ਕੇ ਅਵਨਾਸੀ ਬਣੇਗਾ, ਵੱਖਰਾ ਬਣ ਕੇ ਨਹੀਂ ਕਿਤੇ ਉਨਾਸੀ ਰਹਿ ਸਕੇਗਾ।
ਦੱਖਣੇ ਮਹੱਲਾ ਪੰਜਵਾ, ਡਿੱਠੀ ਹਬ ਟੰਡੋਲ,
ਸਾਰੀ ਟੰਡੋਲ ਖੋਜ ਕਰਕੇ ਸ੍ਰਿਸ਼ਟੀ ਵੇਖਣਾ ਕੀਤੀ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਵਸਤੂ ਸੱਤ ਨਹੀਂ ਹੈ।
ਆਓ ਸੱਜਣ ਤੂੰ ਮੁੱਖ ਲੱਗ,
ਬੇਨਤੀਆਂ ਕਰੀਏ ਸੱਜਣ ਸਤਿਗੁਰੂ ਸਾਡੇ, ਸਾਨੂੰ ਮੁੱਖ ਲੱਗ, ਸਾਨੂੰ ਸਨਮੁਖ ਲਾਉਣਾ ਕਰ, ਸਾਡੇ ਅੰਤਾਕਰਨ ਰੂਪ ਦੇ ਅੰਦਰ ਅਪਰੋਖ ਹੋ ਕੇ ਲੱਗ ਪ੍ਰਾਪਤ ਹੋ,
ਮੇਰਾ ਤਨ ਮਨ ਠੰਡਾ ਹੋ,
ਮੇਰਾ ਮਨ ਵੀ ਤੇ ਤਨ ਵੀ ਸੱਚੇ ਪਾਤਸ਼ਾਹ ਸ਼ਾਂਤ ਹੋ ਜਾਵੇ, ਸਾਰੇ ਤਪਸ਼ਾਂ ਮਿਟ ਜਾਣ ਵਿਛੋੜੇ ਦੀਆਂ।
ਮਹੱਲਾ ਪੰਜਵਾ, ਆਸ਼ਕ ਆਸਾ ਬਾਹਰ,
ਇਹ ਸੱਚੇ ਪਾਤਸ਼ਾਹ ਜਿਹੜੇ ਆਸ਼ਕ ਲੋਕ ਹਨਗੇ ਉਹਦਾ ਦੁਨੀਆਂ ਦੀ ਆਸਾ ਤੋਂ ਬਗੈਰ ਹਨਗੇ,
ਮਨ ਵੱਡੀ
ਤੇ ਸਾਡੇ ਮਨ ਚ ਮਾਰਾ ਬਾਹਲੀ ਆਸਾ ਲੱਗੀ ਹੋਈ ਹੈ, ਤੇਰੇ ਆਸ਼ਕ ਕਿਵੇਂ ਬਣਿਆ ਜਾਵੇ। ਆਸ਼ਕ ਜਿਹੜੇ ਆਸ਼ਕਾਂ ਨੇ ਪਰਮੇਸ਼ਰ ਦੇ, ਉਹਨਾਂ ਦਾ ਜਿਹੜਾ ਮਸ਼ੂਕ ਪਰਮੇਸ਼ਰ ਹੈ ਉਹ ਤਾਂ ਆਸਾ ਤੋਂ ਰਹਿਤ ਹੈ, ਬੇਪਰਵਾਹ ਹੈ। ਇਹ ਪਰਮੇਸ਼ਰ ਦੇ ਆਸ਼ਕ ਹੋਣ ਵਾਲੇ ਜੋ ਮਸ਼ੂਕ ਜਿਹਨੂੰ ਤੂੰ ਮਿਲਣਾ ਚਾਹੁੰਦਾ ਉਹ ਤਾਂ ਆਸ ਨਹੀਂ ਰੱਖਦਾ ਕਿਸੇ ਦੀ, ਉਹ ਤਾਂ ਬੇਪਰਵਾਹ ਹੈ।
ਮਨ ਵੱਡੀ
ਤੇ ਮੇਰੇ ਮਨ ਦੇ ਵਿੱਚ ਆਸ਼ਕ ਆਸ਼ਾ ਬਾਹਰ, ਮੈਂ ਆਸ਼ਕ ਨੂੰ ਬਾਹਲੀ ਆਸਾ ਲੱਗੀ ਹੋਈ ਹੈ ਤਨ ਵਿੱਚ ਵੀ ਮਿਲਣ ਦੀ, ਤੇ ਮੇਰੇ ਮਨ ਚ ਵੀ ਬੜੀ ਆਸ ਲੱਗੀ ਆਪਦੇ ਮਿਲਣ ਦੀ।
ਆਸ ਨਿਰਾਸਾ ਇੱਕ ਤੂੰ,
ਇਹ ਮਹਾਰਾਜ ਦੁਨੀਆਂ ਦੀ ਆਸਾ ਵਿੱਚ ਲੱਗੇ ਹੋਏ ਆਸ਼ਕ ਆਉਂਦੇ ਹੈ, ਉਹ ਆਸ਼ਕ ਨਹੀਂ ਹਨ ਸੱਚੇ ਪਾਤਸ਼ਾਹ। ਇੱਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ ਕੱਢ ਗਏ ਸੇਤੀ ਖਸਮ ਸਮਾਏ ਹੋਵੇ ਮਿਲੇ, ਤਾਂ ਇਹ ਆਸ਼ਕ ਬਣਿਆ ਜਾਂਦਾ ਹੈ।
ਆਸ ਨਿਰਾਸਾ ਇੱਕ ਤੂੰ,
ਦੁਨੀਆਂ ਦੀਆਂ ਆਸਾਂ ਤੋਂ ਨਿਰਾਸਾ ਕਰਨ ਵਾਲਾ ਇੱਕੋ ਤੂੰ ਹੀ ਹੈ ਪਰਮੇਸ਼ਰ, ਆਪਦੀ ਆਸ ਲਾ ਕੇ।
ਹਾਂ ਬਲ 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 ਗਈਆ,
ਮੈਂ ਮਾਰਾ ਬਲਿਹਾਰ ਜਾਣਾ ਹਾਂ ਮਨ ਕਰਕੇ, ਬਲਿਹਾਰ ਜਾਣਾ ਹਾਂ ਬਾਣੀ ਕਰਕੇ, ਸਰੀਰ ਕਰਕੇ ਮਾਰਾ ਬਲਿਹਾਰ ਜਾਣੇ ਹਾਂ ਆਪਦੇ ਉੱਤੋਂ, ਆਪ ਐਸੇ ਹੋ ਆਸ਼ਕ।
ਆਸ ਆਸ਼ਕ ਆਸਾ ਬਾਹਰ,
ਸੱਚੇ ਪਾਤਸ਼ਾਹ ਜੋ ਤੇਰਾ ਆਸ਼ਕ ਬਣਿਆ ਹੈ ਉਹ ਦੁਨੀਆਂ ਦੀ ਆਸਾ ਤੋਂ ਬਾਹਰ ਹੋ ਗਿਆ ਹੈ।
ਮਨ ਵੱਡੀ
ਮੇਰੇ ਮਨ ਚ ਮਹਾਰਾਜ, ਦੁਨੀਆਂ ਦੀ ਆਸ਼ਕੀ ਵੱਲੋਂ ਤਾਂ ਆਸਾ ਤੋਂ ਰਹਿਤ ਹੋ ਗਏ ਹੈ, ਪਰ ਆਪਦੇ ਮਿਲਣ ਦੀ ਵੱਡੀ ਆਸਾ ਲੱਗੀ ਹੋਈ ਹੈ।
ਆਸ ਨਿਰਾਸਾ ਹਿੱਕ ਤੂੰ,
ਦੁਨੀਆ ਦੀ ਆਸਾ ਤੋਂ ਤੂੰ ਹੀ ਨਿਰਾਸਾ ਕਰਨ ਵਾਲਾ ਮੈਂ ਸੱਚੇ ਪਾਤਸ਼ਾਹ।
ਬਲ 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 ਗਈਆ
ਆਪ ਨੂੰ ਸੱਚੇ ਪਾਤਸ਼ਾਹ, ਜਿਵੇਂ ਚੰਦਰਮਾ ਨੂੰ ਚਕੋਰ ਚਾਹੁੰਦੇ ਹਨ, ਪਰ ਚੰਦ ਨੂੰ ਕੀ ਲੋੜ ਹੈ ਚਕੋਰਾਂ ਦੀ, ਇਵੇਂ ਮਹਾਰਾਜ ਤੈਨੂੰ ਆਸ਼ਕ ਲੋਕ ਚਾਹੁੰਦੇ ਹੈ, ਪਰ ਤੂੰ ਤਾਂ ਬੇਪਰਵਾਹ ਹੈ ਸੱਚੇ ਪਾਤਸ਼ਾਹ, ਤੈਨੂੰ ਤਾਂ ਕਿਸੇ ਦੀ ਲੋੜ ਨਹੀਂ ਹੈ।
ਬਲ 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 ਗਈਆ
ਆਪ ਬੇਪਰਵਾਹ ਹੋ ਮਹਾਰਾਜ, ਸਾਨੂੰ ਤਾਂ ਲੋੜ ਹੈ, ਸਾਨੂੰ ਤਾਂ ਤੂੰ ਇੱਕੋ ਹੀ ਆ ਨਾ, ਤੇਰੇ ਬਾਅਦ ਭਵਨ ਲੱਖਾਂ ਚਕੋਰਾਂ ਦੀ ਨਹੀਂ ਆਈ, ਹੋਰ ਲੋਕ ਭਗਤ ਹੋਣ ਸਾਡੇ, ਅਸੀਂ ਬਲਿਹਾਰ ਬਲਿਹਾਰ ਮਨ ਮਾਨ ਸ੍ਰੀ ਕਰਕੇ ਆਪ ਤੋਂ ਜਾਣੇ ਹਾਂ।
ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ,
ਜਦੋਂ ਸੱਚੇ ਪਾਤਸ਼ਾਹ ਵੇਦ ਸ਼ਾਸਤਰਾਂ ਦੁਆਰਾ ਸੁਣੀਦਾ ਕਿ ਜਨਮ ਧਾਰ ਕੇ ਵਿਛੜੇ ਹੋਏ ਹਾਂ ਅਸੀਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਲਿਵ ਟੁੱਟ ਚੁੱਕੀ ਹੈ ਤ੍ਰਿਸ਼ਨਾ ਖਾਣ ਪੀਣ ਦੀ ਲੱਗਦੀ ਹੈ, ਇਹ ਮਾਇਆ ਨੇ ਹੁਕਮ ਸਾਡੇ ਤੇ ਵਰਤਾ ਦਿੱਤਾ ਹੈ। ਇਉਂ ਜਦੋਂ ਵਿਛੋੜਾ ਸੁਣੀਦਾ ਹੈ ਉਦੋਂ ਦੁੱਖ ਅੰਦਾਜ਼ਾ ਕਿਹਾ ਨਹੀਂ ਜਾਂਦਾ, ਇੰਨਾ ਦੁੱਖ ਹੈ।
ਦਿਨ ਡਿੱਠੇ ਮਰਿਓ,
ਫਿਰ ਮਹਾਰਾਜ ਆਪਦੇ ਦਰਸ਼ਨ ਦੇਖਿਆ ਤੋਂ ਬਿਨਾਂ ਸਾਡੇ ਤਾਂ ਮਰਨਾ ਉਦੇ ਹੋ ਰਿਹਾ, ਮਰਨਾ ਜਾਗ ਰਿਹਾ, ਪ੍ਰਗਟ ਹੋ ਰਿਹਾ, ਸਾਨੂੰ ਮੌਤ ਹਾਰੀ ਪ੍ਰਾਪਤ ਹੋ ਰਹੀ ਆ ਦਰਸ਼ਨ ਦੇਖੇ ਤੋਂ ਬਿਨਾਂ।
ਬਾਜ ਪਿਆਰੇ ਆਪਣੇ,
ਫਿਰ ਮੇਰੇ ਪਿਆਰੇ ਅਕਾਲ ਪੁਰਖ ਆਪ ਤੋਂ ਬਾਜ ਬਗੈਰ
ਬਿਰਹੀ ਨਾ ਤੀਰੋ,
ਅਸੀਂ ਜਿਹੜੇ ਬਿਰਹੀ ਪ੍ਰੇਮੀ ਹੈ ਸਾਨੂੰ ਧੀਰਜ ਨਹੀਂ ਉਦੇ ਹੁੰਦੀ, ਧੀਰਜ ਨਹੀਂ ਸਾਡੇ ਅੰਦਰ ਜਾਗਦੀ ਹੈ।
ਪੌੜੀ ਤਟ ਤੀਰਥ ਦੇਵ ਦੇਵਾਲੇ,
ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵਾ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰਤਰ ਬਤਾਵਾ, ਨਾਦ ਕੁਰੰਕ ਹੈ ਵੇਦਿਆ ਸਨਮੁਖ ਉੜਤਾਵਾ, ਭਵਰ ਲੋਭੀ ਕੁਸਮ ਬਾਸਕਾ ਮਿਲਾਪ ਬੰਧਾਵਾ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵਾ।
ਪੌੜੀ ਤਟ ਤੀਰਥ ਦੇਵ ਦੇਵਾਲਿਆ,
ਇਹ ਮਹਾਰਾਜ ਤੀਰਥਾਂ ਦੇ ਜਿਹੜੇ ਕਿਨਾਰਿਆਂ ਤੇ ਰਹਿਣ ਵਾਲੇ ਲੋਕ ਹਨਗੇ ਉਹ ਵੀ ਨਹੀਂ ਕਾਇਮ ਰਹਿਣਗੇ, ਇਹ ਹਿੰਦੂਆਂ ਦੇ ਮਤ ਅਨੁਸਾਰ, ਅੱਗੇ ਮੁਸਲਮਾਨੀ ਮਤ ਅਨੁਸਾਰ ਉਹਨਾਂ ਸਾਰਿਆਂ ਦਾ ਕੂਚ ਕਰਨਾ ਦੱਸਿਆ, ਹੁਣ ਹਿੰਦੂਆਂ ਦੇ ਮਤ ਅਨੁਸਾਰ ਜਿਹੜੀਆਂ ਚੀਜ਼ਾਂ ਇਹ ਵੀ ਨਹੀਂ ਰਹਿਣੀਆਂ ਕਹਿੰਦੇ ਹਨ।
ਤਟ ਤੀਰਥ ਦੇਵ ਦੇਵਾਲੇ,
ਤਟ ਕਿਨਾਰੇ ਜਿਹੜੇ ਤੀਰਥਾਂ ਦੇ ਹਨਗੇ, ਤਲਾ ਆਦਿਕ ਜਿਹੜੇ ਹਨਗੇ, ਦੇਵਤੇ ਜੋ ਮੂਰਤੀਆਂ ਬਣਾਈਆਂ ਹੋਈਆਂ ਹਨ, ਦਵਾਲਿਆ ਦੇਵਤਿਆਂ ਦੇ ਜੋ ਮੰਦਰ ਬਣਾਏ ਹਨ, ਸ਼ਿਵਾਲੇ ਠਾਕੁਰ ਦੁਆਰੇ ਆਦਿਕ, ਦੇਵੀ ਦੁਆਲੇ ਆਦਿਕ,
ਕੇਦਾਰ ਮਥੁਰਾ
ਕੇਦਾਰਨਾਥ ਜਿੱਥੇ ਸ਼ਿਵ ਜੀ ਜਦੋਂ ਪਸਮਾਂਗ ਦੈਂਤ ਕੜਾ ਫੇਰਨ ਲੱਗਾ ਇਹਦੇ ਉੱਤੇ, ਤੇ ਉਸ ਵੇਲੇ ਸ਼ਿਵਜੀ ਝੋਟੇ ਦਾ ਰੂਪ ਧਾਰ ਕੇ ਕੇਦਾਰਨਾਥ ਜਾ ਕੱਢੀ ਸੀ ਕੰਡ, ਉਹ ਕੇਦਾਰਨਾਥ ਤੀਰਥ ਹੈ, ਉਹ ਕੇਦਾਰਨਾਥ ਆਦਿਕ ਤੀਰਥ ਜਿਹੜਾ ਹੈ ਜਿੱਥੇ ਕਾਪੜੀਏ ਲੋਕ ਗੇਰੀਏ ਬਸਤਰਾਂ ਵਾਲੇ ਪਰਸਨ ਵਾਸਤੇ ਜਾਂਦੇ ਹਨ,
ਮਥੁਰਾ
ਅਤੇ ਮਥੁਰਾ ਜਿੱਥੇ ਕ੍ਰਿਸ਼ਨ ਜੀ ਨੇ ਜਨਮ ਧਾਰਿਆ ਮਥੁਰਾ, ਅਤੇ ਕਾਂਸੀ ਜਿੱਥੇ ਸ਼ਿਵ ਜੀ ਨੇ ਮੁਕਤੀ ਦਾ ਸਦਾ ਵਰਤ ਲਾਇਆ ਹੈ। ਤੇਤੀ ਕਰੋੜ ਦੇਵਤੇ ਜਿਤਨੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਹਨ, ਇੰਦਰ ਇਹਨਾਂ ਦਾ ਰਾਜਾ ਬਣਾਇਆ ਹੋਇਆ 33 ਕਰੋੜ ਦੇਵਤਿਆਂ ਦਾ, ਇੰਦਰ ਦੇ ਸਮੇਤ ਹੀ ਸਾਰੇ ਚਲੇ ਜਾਣਗੇ ਨਾਸ ਹੋ ਜਾਣਗੇ।
ਸਿਮਰਤ ਸ਼ਾਸਤਰ ਵੇਦ ਚਾਰ,
27 ਸਿਮਰਤੀਆਂ ਰਿਸ਼ੀਆਂ ਦੀਆਂ ਬਣਾਈਆਂ ਜਿਹੜੀਆਂ, ਤੇ ਸਿਮਰਤ
ਸ਼ਾਸਤਰ
6 ਸ਼ਾਸਤਰ ਜੋ ਨਿਆਂ ਸਾਂਖ ਆਦਿਕ ਹਨ,
ਵੇਦ ਚਾਰ
ਵੇਦ ਜੋ ਸ਼ਾਮ ਰਿਗ ਜੀ ਦਾ ਸਰਵਣ ਆਦਿਕ ਹਨ,
8 ਦਰਸ ਸਮਾਸ
6 ਦਰਸਨ ਜੋਗੀ ਜੰਗੋ ਸਰੇਵੜੇ, ਇਹ ਸਾਰੇ ਸਮਾ ਜਾਣਗੇ, ਲੈ ਹੋ ਜਾਣਗੇ, ਮੌਤ ਦੇ ਬਸ ਪੈ ਜਾਣਗੇ।
ਪੋਥੀ ਪੰਡਿਤ ਗੀਤ
ਪੋਥੀਆਂ ਗੀਤਾ ਆਦਿਕ, ਪੰਡਿਤ ਵਿਦਵਾਨ ਵਿਆਸ ਆਦਿਕ, ਕਵਿਤਾ ਉਚਾਰਨ ਵਾਲੇ ਅੱਗੇ ਕਾਵਿ ਕੋਸ਼ ਵਾਲੇ ਜਿਹੜੇ ਲੋਕ
ਹੈ,
ਕਵਿਤਾ ਰਚਣ ਵਾਲੇ ਕਵੀ ਲੋਕ ਵੀ ਚਲੇ ਜਾਣਗੇ, ਕਾਇਮ ਨਹੀਂ ਕੋਈ ਰਹੇਗਾ, ਕਵਿਤ ਨਹੀਂ ਪੜ੍ਹਨਾ, ਕਵਿਤ ਕਹਿਣ ਨਾਲ ਕੱਲਾ ਹੀ 31 ਅੱਖਰ ਦਾ ਕਵਿਤ ਆਊਗਾ, ਕਵਿਤਾ ਕਹਿਣ ਨਾਲ ਸਾਰੀਆਂ ਕਵਿਤਾ ਜਿੰਨੀਆਂ ਕਿ ਡੇਢੇ ਬਣਾਏ ਹੈ, ਚਾਹੇ ਕਨਾਸਰੀ ਛੰਦ ਬਣਾਏ ਹੈ, ਚਾਹੇ ਤਰਭੰਗੀ ਦੀਰਘ ਛੰਦ ਬਣਾਏ ਹੈ, ਚਾਹੇ ਭੁਜੰਗ ਛੰਦ ਬਣਾਏ ਹੈ, ਕਵਿਤਾ ਕਹਿਣੇ ਕਰਕੇ ਸਾਰੀਆਂ ਕਵਿਤਾ ਆ ਗਈਆਂ, ਤੇ ਕਵਿਤ ਕਹਿਣ ਨਾਲ ਇੱਕ ਛੰਦ ਦਾ ਵਾਚਕ ਹੋਵੇਗਾ, ਇਸ ਕਰਕੇ ਕਵਿਤ ਪਾਠ ਕਰਨਾ,
ਕਵਤੇ ਭੀ ਜਾਸੀ,
ਕਵਿਤਾ ਕਰਨ ਵਾਲੇ ਕਵੀ ਲੋਕ ਵੀ ਚਲੇ ਜਾਣਗੇ।
ਜਤੀ ਸਤੀ ਸੰਨਿਆਸੀਆ,
ਜਤੀ ਜਿਹੜੇ ਜਤ ਰੱਖਣ ਵਾਲੇ, ਛੇ ਜਤੀ ਮਾਇਆ ਕੇ ਬੰਦਾ, ਸਤੀ ਜਿਹੜੇ ਰਾਜਦਾਨੀ ਆਦਿਕ ਸਤ ਪ੍ਰਤੱਗੀ ਲੋਕ, ਅੱਗੇ
ਸੰਨਿਆਸੀ
ਦੱਤਾਤ੍ਰੇਅ ਦੇ ਮਤ ਵਾਲੇ ਜੋ ਹਨ,
ਸਭ ਕਾਲੇ ਵਾਸੀ,
ਸਭ ਕਾਲ ਦੇ ਵਸ ਭਾਈ ਹੋ ਜਾਣਗੇ, ਨਾਸ ਹੋ ਜਾਣਗੇ।
ਮੁਨ ਜੋਗੀ ਦਿਗੰਬਰਾ,
ਮੁਨੀ ਜਿਹੜੇ ਮਨਨਸ਼ੀਲ ਲੋਕ ਹੈ, ਬਣ ਚ ਵੀ ਰਹਿੰਦੇ ਹੈ ਅਤੇ ਘਰਾਂ ਚ ਵੀ ਰਹਿੰਦੇ ਹੈ, ਉਪਦੇਸ਼ ਦੇਣ ਦੇ ਕੇ ਬਾਹਰ ਵੀ ਚਲੇ ਜਾਂਦੇ, ਉਹਨਾਂ ਦਾ ਨਾਮ ਮੁਨੀ ਹੈ। ਰਿਸ਼ੀ ਜਿਹੜੇ ਕੱਲੇ ਹੀ ਤਪ ਕਰਦੇ ਤੇ ਬਣ ਚ ਹੀ ਰਹਿੰਦੇ, ਉਹਨਾਂ ਦਾ ਰਿਸ਼ੀ ਹੁੰਦਾ। ਇਸੇ ਪ੍ਰਕਾਰ
ਮੁਨ ਜੋਗੀ ਦਿਗੰਬਰਾ,
ਮੁਨੀ ਵਿਆਸ ਵਸਿਸ਼ਟ ਆਦਿਕ ਜਿੰਨੇ ਹੋਏ ਹੈ, ਤੇ ਜੋਗੀ ਗੋਰਖਨਾਥ ਆਦਿਕ ਦਿਗੰਬਰਾ, ਦਸੋ ਦਿਸ਼ਾ ਦੇ ਵਸਤਰ ਪਹਿਰਨ ਵਾਲੇ, ਜਿਸ ਪ੍ਰਕਾਰ ਸਾਧ ਸੰਗਤ ਜੀ ਦਸੋ ਦਿਸ਼ਾ ਦੇ ਵਸਤਰ ਪਹਿਰਨ ਵਾਲੇ ਨੰਗੇ ਰਹਿ ਵਾਲੇ ਜਿਹੜੇ ਹਨ, ਨਾਗੇ ਲੋਕ ਦਿਗੰਬਰਾ ਦਸੋ ਦਿਸ਼ਾ ਦੇ ਵਸਤਰ ਕੁਪੀ ਨੂੰ ਨਾ ਰੱਖਣ ਵਾਲੇ,
ਜਮੈ ਸਣ ਜਾਸੀ,
ਅਤੇ ਜਮ ਧਰਮ ਰਾਜਾ ਵੀ ਚਲਿਆ ਜਾਏਗਾ, ਇਹਦੇ ਸੰਗੇਤ ਸਭ ਚਲੇ ਜਾਣਗੇ, ਕੂਚ ਕਰ ਜਾਣਗੇ।
ਜੋ ਦਿਸੈ ਸੋ ਬਿਨਸਣਾ,
ਜੋ ਕੁਝ ਦਿਸ ਰਿਹਾ ਸਭ ਕੁਝ ਨਾਸ ਹੋ ਜਾਣਾ ਹੈ।
ਸਭ ਬਿਨਸ ਬਿਨਾਸੀ,
ਇਹ ਬਿਨਸ ਪਦਾਰਥ ਜਿਹੜੇ ਹੈ ਇਹਨਾਂ, ਇਹ ਵੀ ਨਾਸ ਹੋ ਜਾਣੇ ਹੈ, ਤੇ ਸਾਰੇ ਪਿਛਲੇ ਵੇਲੇ ਬਿਨਸ ਗਏ, ਹੁਣ ਦੇ ਬਿਨਸ ਰਹੇ ਹੈ, ਅੱਗੇ ਨੂੰ ਬਨਾਸੀ ਨਾਸ ਹੋ ਜਾਣਗੇ। ਇਹ ਸਾਰੇ ਕਾਲਕ ਪਦਾਰਥ ਜਿੰਨੇ ਹੈ ਨਾਸ ਹੋਣ ਵਾਲੇ, ਜਿਵੇਂ ਜੋ ਜਨਮੇ ਸੋ ਜਾਨੋ ਮੂਆ, ਉਹ ਪਿਛਲੇ ਮਰ ਚੁੱਕੇ ਹੈ, ਹੁਣ ਦੇ ਮਰ ਰਹੇ ਹੈ, ਅੱਗੇ ਨੂੰ ਹੋਣ ਵਾਲੇ ਮਰ ਜਾਣਗੇ, ਨਾਸ ਹੋ ਜਾਣਗੇ। ਬਿਨਸ ਪਦਾਰਥਾਂ ਜਿਹੜੇ ਲੱਗੇ ਹੋਏ ਹੈ ਸਭ ਨਾਸ ਹੋ ਜਾਣਗੇ।
ਫਿਰ ਪਾਰ ਬ੍ਰਹਮ ਪਰਮੇਸ਼ਰ,
ਫਿਰ ਇਸਤ ਰਹਿਣ ਵਾਲਾ ਪਾਰ ਬ੍ਰਹਮ ਪਰਮੇਸ਼ਰ, ਪਰਮੇਸ਼ਰ ਦੀ ਭੂਤੀ ਵਾਲਾ ਇੱਕ ਪਰਮੇਸ਼ੁਰ ਹੀ ਹੈ ਆਪ।
ਸੇਵਕ ਥਿਰ ਹੋਸੀ,
ਸੇਵਕ ਜਿਹੜੇ ਪਰਮੇਸ਼ੁਰ ਦੇ ਵਿੱਚ, ਜਿਉਂ ਜਲਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਉਹਦੀ ਜੋਤ ਜਿਹੜੇ ਮਿਲ ਜਾਣਗੇ ਵਿਕਾਰਾਂ ਨੂੰ ਵਾਸ਼ਨਾ ਨੂੰ ਛੱਡ ਕੇ, ਉਹਦਾ ਰੂਪ ਹੋ ਕੇ ਸਥਿਤ ਹੋਣਗੇ, ਵੱਖਰੇ ਥਾਂ ਚ ਨਹੀਂ ਕੋਈ ਚੱਲ ਰਹਿ ਸਕਦਾ। ਇਸ ਪ੍ਰਕਾਰ ਇਹ ਸਭ ਦਾ ਤਾਂ ਹੀ ਕਾਲ ਖਾਵੇਗਾ, ਨਾਸ ਨਹੀਂ, ਕੋਈ ਇਹ ਚੱਲ ਨਹੀਂ ਰਹੇਗਾ ਸੰਸਾਰ ਚ। ਵਾਹਿਗੁਰੂ ਦੀ ਜੋਤ ਹੈ ਜੋ ਮਰਨ ਜੰਮਣ ਤੋਂ ਰਹਿਤ ਹੈ, ਉਹਦੇ ਚ ਮਿਲ ਕਰਕੇ ਵਿਨਾਸ਼ੀ ਹੋ ਸਕਾਂਗੇ, ਹੋਰ ਕੋਈ ਉਪਾਅ ਨਹੀਂ ਹੈ।
ਜੋ ਦਿਸੈ ਸੋ
ਬਿਨਸਣਾ, ਸਭ ਬਿਨਸ ਬਿਨਾਸੀ, ਫਿਰ ਪਾਰ ਬ੍ਰਹਮ ਪਰਮੇਸ਼ਰ, ਸੇਵਕ ਫਿਰ ਹੋਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਲੋਕ ਦੱਖਣੇ ਮਹੱਲਾ ਪੰਜਵਾ, ਸਹਿ ਨੰਗੀ ਨਹਿ ਨੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਦੀਨ ਦੁਨੀ ਦੇ ਵਾਲੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਆਪਦੇ ਪਿਆਰਿਆਂ ਦੀ ਅਵਸਥਾ ਦਿਖਾਉਂਦੇ ਹੋਏ ਸੱਚੇ ਪਾਤਸ਼ਾਹ ਜੀ ਦੱਸਦੇ ਹਨ, ਜੋ ਗੁਰਮੁਖ ਹਨਗੇ,
ਸਹਿ ਨੰਗੇ ਨਹਿ ਨੰਗ,
ਜੇ ਸੈਂਕੜੇ ਨੰਗਾ ਨਿੰਗੇਜਾਂ ਕਰਕੇ ਨੰਗੇ ਹੋਣ, ਵਸਤਰ ਨਾ ਹੋਣ, ਕੋਈ ਪੈਰਾਂ ਨੂੰ ਜੋੜਾ ਨਾ ਹੋਵੇ, ਸਿਰ ਤੇ ਪੱਗ ਨਾ ਹੋਵੇ, ਇਉਂ ਸੈਂਕੜੇ ਪ੍ਰਕਾਰ ਦੀਆਂ ਨੰਗੇਜਾਂ ਹੋਣ, ਫਿਰ ਵੀ ਉਹ ਮਹਾਂਪੁਰਖ ਨੰਗੇ ਨਹੀਂ ਹਨ, ਉਹਨਾਂ ਦੀ ਪਦ ਪਰਮੇਸ਼ੁਰ ਰੱਖਦਾ ਹੈ।
ਭੁੱਖੇ ਲੱਖ ਨਾ ਭੁੱਖਿਆ,
ਜੇ ਲੱਖਾਂ ਦੁਨੀਆਂ ਵੱਲੋਂ ਭੁੱਖਾਂ ਆ ਕੇ ਪ੍ਰਾਪਤ ਹੋਣ, ਗਰੀਬੀ ਆ ਜਾਵੇ, ਫਿਰ ਵੀ ਗੁਰਮੁਖ ਆਤਮ ਤ੍ਰਿਪਤੀ ਕਰਕੇ ਰੱਜੇ ਰਹਿੰਦੇ ਹੈ, ਉਹ ਭੁੱਖੇ ਨਹੀਂ ਹਨ।
ਦੁੱਖੇ ਕੋੜ ਨਾ ਦੁੱਖ,
ਇੱਕ ਦੁਖੀ ਜੇ ਕਰੋੜਾਂ ਦੁੱਖ ਵੀ ਉਹਨਾਂ ਨੂੰ ਆ ਚਿੰਬਣ, ਫਿਰ ਵੀ ਆਤਮ ਆਨੰਦ ਕਰਕੇ ਸੁਖੀ ਹੈ, ਨਹੀਂ ਹੈ ਉਹਨਾਂ ਨੂੰ ਕੋਈ ਦੁੱਖ।
ਨਾਨਕ ਪਿਰੀ ਪਖੰਦੂ ਸੁਭ ਦਿਸ਼ਟ,
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਤੇ ਪਿਰੀ ਪਰਮੇਸ਼ੁਰ ਨੇ ਦੇਖਣਾ ਕੀਤੀ ਹੈ, ਸ੍ਰੇਸ਼ਟ ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਨਾਲ ਸ੍ਰੇਸ਼ਟ ਦੇਖ ਕੇ ਬਣਾਤੇ ਹੈ ਜਿਹੜੇ, ਉਹਨਾਂ ਨੂੰ ਭੁੱਖ ਨੰਗ ਤੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੋ ਸਕਦਾ, ਤਿੰਨਾਂ ਤੋਂ ਸੁਤੰਤਰ ਹਨ ਗੁਰਮੁਖ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਗੁਰਮੁਖਾਂ ਸਹਿ ਨੰਗੇ ਨੇ ਨੰਗ, ਉਹ ਸੈਂਕੜੇ ਨਿਗੇਜਾਂ ਕਰਕੇ ਉਹ ਤਾਂ ਨੰਗੇ ਨਹੀਂ ਹਨ, ਅਤੇ ਜਿਹੜੇ ਸਾਗਤ ਪੁਰਖ ਹੈ ਉਹ ਲੱਖਾਂ ਵਸਤਰਾਂ ਦੇ ਹੁੰਦਿਆਂ ਹੋਇਆ ਫੇਰ ਵੀ ਕਾਮ ਕਰੋ ਦੇ ਬੇਪਤ ਕੀਤੇ ਹੋਏ ਨੰਗੇ ਹਨ।
ਭੁੱਖੇ ਲੱਖ ਨਾ ਭੁੱਖੇ ਆ,
ਗੁਰਮੁਖਾਂ ਨੂੰ ਭਾਵੇਂ ਲੱਖਾਂ ਭੁੱਖਾਂ ਹੋਣ ਫੇਰ ਵੀ ਸੰਤੋਖ ਕਰਕੇ ਭੁੱਖੇ ਨਹੀਂ ਹਨ। ਤੇ ਮਨਮੁਖ ਜਿਹੜੇ ਹਨ ਉਹ ਪਦਾਰਥ ਸਾਰੇ ਕੋਈ ਹੁੰਦਿਆਂ ਹੋਇਆ ਫੇਰ ਵੀ ਤ੍ਰਿਸ਼ਨਾ ਦੀ ਭੁੱਖ ਕਰਕੇ ਭੁੱਖੇ ਹੀ ਰਹਿੰਦੇ ਹਨ ਲੱਖਾਂ।
ਦੁੱਖੇ ਕੋੜ ਨਾ ਦੁੱਖ,
ਅਤੇ ਕਰੋੜਾਂ ਦੁੱਖ ਭਾਵੇਂ ਆ ਪੈਣ ਗੁਰਮੁਖ ਜਿਹੜੇ ਫੇਰ ਵੀ ਦੁੱਖ ਨਹੀਂ ਮੰਨਦੇ, ਵਾਹਿਗੁਰੂ ਦੀ ਰਜਾਜ ਚੱਲਦੇ ਹੈ। ਅਤੇ ਮਨਮੁਖਾਂ ਦੇ ਤਾਂ ਹੀ ਕਰੋੜਾਂ ਦੁੱਖ ਜੰਮਣ ਮਰਨ ਦੇ ਪਏ ਰਹਿੰਦੇ ਹਨ, ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਹੈ।
ਨਾਨਕ ਪਿਰੀ ਪਿਖੰਦੋ ਸੁਭ ਦ੍ਰਿਸ਼ਟ,
ਜਿਨ੍ਹਾਂ ਦੇ ਤੇ ਪਿਰੀ ਪਰਮੇਸ਼ਰ ਨੇ ਸੋਭਾ ਵਾਲੀ ਦ੍ਰਿਸ਼ਟੀ ਦੇ ਕੇ ਸ੍ਰੇਸ਼ਟ ਦ੍ਰਿਸ਼ਟੀ ਕਰਕੇ ਵੇਖਣਾ ਕੀਤਾ ਹੈ, ਉਹ ਸਾਧ ਸੰਗਤ ਜੀ ਸੈਂਕੜੇ ਨੰਗੇਜਾਂ ਕਰਕੇ ਨਹੀਂ ਨੰਗੇ ਹਨ, ਮਨਮੁਖ ਲੋਕ ਨੰਗੇ ਰਹਿੰਦੇ ਹਨ। ਲੱਖਾਂ ਭੁੱਖਾਂ ਕਰਕੇ ਨਹੀਂ ਭੁੱਖੇ, ਮਨਮੁਖ ਭੁੱਖੇ ਰਹਿੰਦੇ ਹਨ। ਗੁਰਮੁਖ ਜਿਹੜੇ ਦੁੱਖਾਂ ਕਰੋੜਾਂ ਕਰਕੇ ਨਹੀਂ ਦੁਖੀ ਹੁੰਦੇ, ਭਾਣਾ ਮੰਨਦੇ ਹੈ, ਜਿਨ੍ਹਾਂ ਤੇ ਵਾਹਿਗੁਰੂ ਸ੍ਰੇਸ਼ਟ ਦ੍ਰਿਸ਼ਟੀ ਕੀਤੀ ਹੈ, ਉਹਨਾਂ ਦੁੱਖ ਨਹੀਂ ਕਿਸੇ ਪ੍ਰਕਾਰ ਦਾ ਹੈ।
ਨਾਨਕ
ਸੈਂਕੜੇ ਨੰਗੇਜਾਂ ਕਰਕੇ ਮਨਮੁਖ ਨੰਗੇ ਹੈ ਤੇ ਗੁਰਮੁਖ ਨਹੀਂ ਨੰਗੇ ਹਨ। ਲੱਖਾਂ ਭੁੱਖਾਂ ਕਰਕੇ ਮਨੁੱਖ ਭੁੱਖੇ ਹਨ, ਗੁਰਮੁਖਾਂ ਨੂੰ ਨਹੀਂ ਭੁੱਖ ਹੈ। ਕਰੋੜਾਂ ਦੁੱਖਾਂ ਕਰਕੇ ਮਨੁੱਖ ਦੁਖੀ ਹਨਗੇ, ਗੁਰਮੁਖ ਜਿਹੜੇ ਆ ਉਹਨਾਂ ਨੂੰ ਨਹੀਂ ਦੁੱਖ ਕਿਸੇ ਪ੍ਰਕਾਰ ਦਾ, ਜਿਨ੍ਹਾਂ ਦੇ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਣਾ ਕੀਤਾ ਹੈ।
ਨਾਨਕ ਪਿਰੀ ਪਿਖੰਦੂ ਸੁਭ ਦ੍ਰਿਸ਼ਟ,
ਜਿਨ੍ਹਾਂ ਤੇ ਪਿਰੀ ਅਕਾਲ ਪੁਰਖ ਨੂੰ ਸਤਿਗੁਰੂ ਜੀ ਕਹਿੰਦੇ ਨੇ ਸ੍ਰੇਸ਼ਟ ਕਿਰਪਾ ਦ੍ਰਿਸ਼ਟੀ ਨਾਲ ਤੱਕਣਾ ਕੀਤਾ ਹੈ।
ਮਹੱਲਾ ਪੰਜਵਾਂ ਸੁਖ ਸਮੂਹਾਂ ਭੋਗ,
ਫਿਰ ਫਰਮਾਉਂਦੇ ਹਨ ਜਿਹੜੇ ਰਾਜੇ ਦੁਨੀਆਂ ਦੇ ਬਣ ਕੇ ਸਮੂਹ ਸੁਖਾਂ ਦੇ ਤਾਹੀ ਭੋਗਾਂ ਨੂੰ ਭੋਗਦੇ ਹਨ, ਅਤੇ ਸਵਾਈ ਸਾਰੀ ਧਰਤੀ ਦੇ ਮਾਲਕ ਚੱਕਰਵਰਤੀ ਇੱਕੋ ਇੱਕ ਭਾਵੇਂ ਬਣੇ ਹੋਏ ਹਨ।
ਨਾਨਕ
ਸਤਿਗੁਰੂ ਜੀ ਕਹਿੰਦੇ ਜਿੰਨੇ ਭੋਗ ਭੋਗਦੇ ਸਾਰੇ ਰੋਗ ਚਿੰਬੜੇ ਹੋਏ ਉਹਨਾਂ ਦੇ ਤਾਹੀ,
ਮ੍ਰਿਤਕ ਨਾਮ ਵੀ
ਅਤੇ ਮਹਾਰਾਜ ਦੇ ਨਾਮ ਤੋਂ ਬਗੈਰ ਮਰੇ ਹੋਏ ਹਨ ਸਾਧ ਸੰਗਤ ਜੀ ਪਰਮੇਸ਼ਵਰ ਵੱਲੋਂ, ਭਾਵੇਂ ਕੁੱਲ ਦੁਨੀਆਂ ਦੀ ਬਾਦਸ਼ਾਹੀ ਕਰਦੇ ਹੋਣ, ਭਾਵੇਂ ਸਾਰੇ ਸੁੱਖ ਹੋਣ, ਸਾਰੀ ਧਰਤੀ ਦੇ ਮਾਲਕ ਹੋਣ, ਸਾਰੇ ਰੋਗ ਹੀ ਚਿੰਬੜੇ ਉਹਨਾਂ ਨੂੰ ਵਿਕਾਰ ਜਿਹੜੇ ਚਿੰਬੜੇ ਹੈ, ਨਾਮ ਤੋਂ ਬਿਨਾਂ ਮੁਰਦਿਆਂ ਦੀ ਗਿਣਤੀ ਵਿੱਚ ਹਨ ਉਹ, ਨਿਰਤਕ ਹੀ ਇਹ ਨਾਨਕਾ ਜੀ ਪ੍ਰੀਤ ਨਹੀਂ ਭਗਵੰਤ।
ਮਹੱਲਾ ਪੰਜਵਾਂ ਹਿੱਕ ਸਕੂੰ ਤੂੰ ਆ,
ਹੇ ਜੀ ਹਿੱਕ ਜੋ ਇੱਕੋ ਹੀ ਪਰਮੇਸ਼ਵਰ ਹੈ, ਤੂੰ ਉਸ ਨੂੰ ਆ ਚਾਹੁਣਾ ਕਰ ਆਪਣੇ ਹਿਰਦੇ ਵਿੱਚ,
ਪਛਾਣੂ ਵੀ ਹਿੱਕ ਕਰ
ਆਪਦੇ ਦਿਲ ਦਾ, ਪਛਾਣੂ ਵੀ ਇੱਕ ਪਰਮੇਸ਼ਵਰ ਨੂੰ ਬਣਾ, ਸਿਆਣ ਜਾਣ ਵੀ ਕਿਹਦੇ ਨਾਲ ਪਾਉਣਾ ਕਰ।
ਨਾਨਕ ਆਸੜੀ ਨਿਵਾ,
ਉਹ ਪਰਮੇਸ਼ਵਰ ਤੇਰੀ ਜਿਹੜੀ ਆਸਾ ਹੈ ਉਹ ਮਾਮੂਲੀ ਜੀ ਆਸੜੀ ਨੂੰ ਨਵਾ ਦੇਗਾ, ਸਿਰੇ ਚਾੜ ਦੇਵੇਗਾ, ਤੇਰੀ ਆਸਾ ਅਧੂਰੀ ਨਹੀਂ ਰਹੇਗੀ।
ਮਾਨਕ ਪਰਥਾਈ ਲਜੀ
ਪੂਰੀ ਕਰ ਦੇਵੇਗਾ, ਤੇਰੀ ਆਸਾ ਸਿਰ ਤੋੜ ਨਵਾ ਦੇਵੇਗਾ ਤੇਰੀ ਪ੍ਰੀਤੀ ਨੂੰ।
ਮਾਨਕ ਪਰਥਾਈ ਲਜੀਵ ਦੋ,
ਜਿਹੜਾ ਵਾਹਿਗੁਰੂ ਨੂੰ ਛੱਡ ਕੇ ਮਨੁੱਖ ਦੇ ਪਾਸੋਂ ਮੰਗਣਾ ਹੈ, ਇਹ ਮਨੁੱਖ ਦੇ ਪਾਸੋਂ ਮੰਗਣ ਪਰਾਏ ਥਾਂ ਮੰਗਣੇ ਕਰਨ ਲਜੀਵ ਦੋ, ਸ਼ਰਮਿੰਦੇ ਹੋਣਾ ਪੈਂਦਾ ਹੈ, ਹੱਥ ਕੁਛ ਨਹੀਂ ਆਉਂਦਾ। ਇਸ ਪ੍ਰਕਾਰ ਜਿਹੜੇ ਮਨੁੱਖ ਦੇ ਪਾਸੋਂ ਸਵੱਬ ਰੱਖਦੇ ਕਿ ਸਾਨੂੰ ਇਹ ਪਦਾਰਥ ਦੇਵੇਗਾ, ਉਹ ਲੱਜਿਆ ਨੂੰ ਪ੍ਰਾਪਤ ਹੁੰਦੇ ਹੈ, ਕਿ ਉਸ ਦਾਤੇ ਨੂੰ ਛੱਡ ਕੇ ਸਤਿਗੁਰ ਸੱਚਾ ਛੱਡ ਕੇ ਮਨੁੱਖ ਹੋਏ ਬੰਦੇ ਦਾ ਬੰਦਾ ਉਹਨੂੰ ਸ਼ਰਮਿੰਦੇ ਹੋਣਾ ਪੈਂਦਾ, ਮਿਲਦਾ ਕੁਝ ਨਹੀਂ ਹੈ, ਸੋ ਕੋਈ ਮੂੰਹ ਥੁੱਕਣਾ ਤਿਨਕੋ ਪਾਇਆ ਵਾਲੀ ਹਾਲਤ ਹੁੰਦੀ ਹੈ ਉਹਨਾਂ ਪੁਰਖਾਂ ਨੂੰ। ਸੋ ਮਨੁੱਖ ਜਿਹੜਾ ਹੈ ਜੋ ਪ੍ਰਥਾਈ ਸਵੱਬ ਕਰਕੇ ਮਨੁੱਖ ਦੇ ਪਾਸੋਂ ਮੰਗਦਾ ਹੈ, ਉਹਨੂੰ ਸ਼ਰਮਿੰਦੇ ਹੋਣਾ ਪੈਂਦਾ ਹੈ, ਦਾਤੇ ਨੂੰ ਛੱਡ ਕੇ ਮੰਗਦਾ ਮੰਗਤਿਆਂ ਨੂੰ।
ਪੌੜੀ ਨਿਹਚਲ ਏਕ ਨਾਰਾਇਣ,
ਅਚਲ ਰਹਿਣ ਵਾਲੀਆਂ ਸੱਤ ਚੀਜ਼ਾਂ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਅਚਲਤਾ ਇੱਕ ਨਾਰਾਇਣ ਪਰਮੇਸ਼ਵਰ, ਨਰਾ ਨਰਾਇਣ ਜਿਸਦਾ ਐਨ ਘਰ ਹੈ ਉਹ ਅਚਲ ਰਹਿਣ ਵਾਲਾ ਹੈ ਇੱਕ ਪਰਮੇਸ਼ਵਰ।
ਹਰ ਅਗਮ ਅਗਾਧ,
ਉਹ ਹਰੀ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ, ਸਾਰਿਆਂ ਦੇ ਚਿੱਤਾਂ ਨੂੰ ਹਰਿਆਵਲ ਚੇਤਨਾ ਕਰਨ ਵਾਲਾ ਹੈ। ਅਗਮ ਸ਼ਾਸਤਰਾਂ ਕਰਕੇ ਵੀ ਅਗਮ ਹੈ, ਅਗਾਧ ਡੂੰਘਾ ਵਿਚਾਰ ਹੈ ਉਹਦਾ, ਸ਼ਕਤੀ ਵਿਰਤੀ ਕਰਕੇ ਉਸ ਨੂੰ ਜਾਣਿਆ ਨਹੀਂ ਜਾਂਦਾ।
ਨਿਹਚਲ ਨਾਮ ਨਿਧਾਨ ਹੈ,
ਕਰਤਾਰ ਦਾ ਜਿਹੜਾ ਨਾਮ ਆ ਖਜ਼ਾਨਾ ਇਹ ਵੀ ਚੱਲ ਰਹਿਣ ਵਾਲਾ ਹੈ ਸਦਾ।
ਜਿਸ ਸਿਮਰਤ ਹਰ ਲਾਧਾ,
ਉਹ ਨਾਮ ਕਿਉਂ ਮਾਰਾ ਚੱਲ ਰਿਹਾ? ਕਹਿੰਦੇ ਜਿਸ ਸਿਮਰਨੇ ਕਰਕੇ ਵਾਹਿਗੁਰੂ ਪ੍ਰਾਪਤ ਹੋ ਜਾਂਦਾ, ਇਸ ਕਰਕੇ ਨਾਮ ਦਾ ਖਜ਼ਾਨਾ ਵੀ ਇਹ ਚੱਲ ਰਹਿਣ ਵਾਲਾ ਹੈ।
ਨਿਹਚਲ ਕੀਰਤਨ ਗੁਣ ਗੋਬਿੰਦ,
ਫੇਰ ਮਹਾਰਾ ਹੋਰ ਕਿਹੜੀ ਨਿਹਚਲ ਚੀਜ਼ ਹੈ ਮਹਾਰਾ? ਕਹਿੰਦੇ ਚੱਲ ਰਹਿਣ ਵਾਲੀ ਕੀਰਤਨ ਹੈ ਮਹਾਰਾਜ ਦਾ। ਗੋਬਿੰਦ ਦੇ ਗੁਣ ਜਿਸ ਕੀਰਤਨ ਚ ਗਾਏ ਜਾਣ, ਪਰਮੇਸ਼ਰ ਦੇ ਗੁਣਾਨੁਵਾਦ ਗਾਉਣ ਵਾਲਾ ਜੋ ਕੀਰਤਨ ਹੈ, ਇਹ ਵੀ ਚੱਲ ਰਹਿਣ ਵਾਲੀ ਚੀਜ਼ ਹੈ।
ਗੁਰਮੁਖ ਗਵਾਧਾ,
ਫਿਰ ਮਹਾਰਾਜ ਗਾਉਂਦੇ ਕੌਣ ਹੈ? ਕਹਿੰਦੇ ਗੁਰਮੁਖਾਂ ਨੂੰ ਗਾਵਾ ਦਾ ਗਾਉਣਾ ਕੀਤਾ ਐਰਕਤਾ ਕਰਕੇ, ਗੁਰਮੁਖੀ ਮਹਾਰਾਜ ਦੇ ਕੀਰਤਨ ਨੂੰ ਗਾਉਂਦੇ ਹਨ ਧਾਰਨ ਕਰਕੇ।
ਸੱਚ ਧਰਮ ਤਪ ਨਿਹ ਚਲੂ,
ਇੱਕ ਸੱਚਾ ਜਿਹੜਾ ਧਰਮ ਹੈ ਜੋ ਗੁਰਮਤ ਦੁਆਰਾ ਦੱਸਿਆ ਹੈ, ਸਾਜ ਧਰਮ ਕਾ ਬੇੜਾ ਬੰਦ, ਹੋ ਇਸ ਪ੍ਰਕਾਰ ਵਾਕ ਕਹੇ ਹਨ। ਸੱਚਾ ਜੋ ਤਾਈ ਸਾਹਿਬ ਭਰਮ ਭਜਿਓ ਪਾਰ ਪਾਉਣ ਕਹੋ ਨਾਨਕਾ ਟਾਲੇ ਧਰਮ, ਸੱਚਾ ਜੋ ਅੰਮ੍ਰਿਤ ਨਾਮ ਦਾ ਉਪਦੇਸ਼ ਰੂਪੀ ਧਰਮ ਹੈ, ਅਤੇ ਤਪ ਜਿਹੜਾ ਗੁਰਾਂ ਦੀ ਸੇਵਾ ਕਰਨੀ ਹੈ ਜਾਂ ਚਿੱਤ ਨੂੰ ਇਕਾਗਰ ਕਰਨਾ, ਇਹ ਵੀ ਚੱਲ ਰਹਿਣ ਵਾਲਾ ਹੈ।
ਦਿਨ ਰਹਿਣ ਅਰਾਧਾ,
ਰਾਤ ਨੇ ਜਿਹੜਾ ਅਰਾਧਨਾ ਹੈ ਸਾਧ ਸੰਗਤ ਜੀ, ਇਹ ਸੱਚਾ ਧਰਮ ਹੈ, ਅਤੇ ਇਸ ਜਿਹੜੀ ਸੇਵਾ ਕਰਨੀ ਹੈ, ਚਿੱਤ ਨੂੰ ਇਕਾਗਰ ਕਰਨਾ ਹੈ ਰਾਤ ਦੇ ਅਰਾਧਨ ਵਿੱਚ, ਇਹ ਵੀ ਚੱਲ ਰਹਿਣ ਵਾਲੀ ਵਸਤੂ ਹੈ।
ਦਇਆ ਧਰਮ ਤਪ ਨਿਹ ਚਲੂ,
ਜਿਹੜਾ ਕਿਸੇ ਜੀਆਂ ਦੇ ਉੱਤੇ ਤਰਸ ਕਰਕੇ ਦਇਆ ਕਰਕੇ ਉਹਦੇ ਮਤਲਬ ਦੁੱਖ ਬਣਾ ਦੇਣਾ ਹੈ, ਇਹ ਦਇਆ। ਤੇ ਧਰਮ ਪੁੰਨ ਕਰਨਾ ਹੈ ਜਿਹੜਾ ਆਪਣੀ ਕਿਰਤ ਕਰਕੇ ਵੰਡ ਕੇ ਖਾਣਾ ਹੈ, ਤਪ ਜਿਹੜਾ ਗੁਰਾਂ ਦੀ ਸੇਵਾ ਕਰਨੀ ਹੈ, ਇਹ ਵੀ ਚੱਲ ਰਹਿਣ ਵਾਲੇ ਪਦਾਰਥ ਹਨ।
ਜਿਸ ਕਰਮ ਲਿਖਾ ਦਾ,
ਜਿਸਦੇ ਕਰਮ ਅਤਿਅੰਤ ਲਿਖੇ ਹੋਏ ਹੈ ਨਾ ਅਦਕਤਾ ਕਰਕੇ ਪਰਮੇਸ਼ਰ ਨੇ, ਉਹਨਾਂ ਨੂੰ ਇਹ ਦਾਤਾਂ ਚੀਜ਼ਾਂ ਪ੍ਰਾਪਤ ਹੋਈਆਂ ਹਨ।
ਨਿਹਚਲ ਮਸਤਕ ਲੇਖ ਲਿਖਿਆ,
ਜਿਹੜਾ ਮੱਥੇ ਤੇ ਲੇਖ ਲਿਖਿਆ, ਇਹ ਵੀ ਚੱਲ ਰਹਿਣ ਵਾਲਾ ਹੈ, ਇਹਨੂੰ ਕੋਈ ਬਦਲ ਨਹੀਂ ਸਕਦਾ ਹੈ। ਉਹ ਕਿਸੇ ਦਾ ਟਾਲਿਆ ਹੋਇਆ ਟਲਦਾ ਨਹੀਂ। ਗੁਰੂ ਮਹਾਰਾਜ ਸਾਹਿਬ ਚਾਹੁਣ ਤਾਂ ਸੁਪਨੇ, ਜਿਵੇਂ 50 ਸਾਲ ਹੈ, ਜਿਹੜਾ ਰਾਜਾ ਸੀ ਸਾਧ ਸਿੰਘ ਜੀ ਸਕੇਤ ਵਾਲਾ, ਉਸਦੇ 50 ਸਾਲ ਚੂੜਿਆਂ ਦੇ ਘਰ ਭੋਗਣੇ ਸੀ, ਉਸ ਨੂੰ ਜਨਮ ਧਾਰ ਕੇ ਸੁਪਨੇ ਚ ਗੁਰੂ ਅਰਜਨ ਸਾਹਿਬ ਨੂੰ ਭੁਗਤਾ ਦਿੱਤੇ ਸੀ। ਫਿਰ ਉਹ ਗੁਰੂ ਕੇ ਬਾਗ ਵਾਲਾ ਥਾਂ ਵੀ ਦਿਖਾ ਤਾ ਜਿੱਥੇ ਉਹਨੂੰ ਜਨਮ ਧਾਰ ਕੇ ਭੋਗਣੇ ਸੀ, ਉਹਦਾ ਪਰਿਵਾਰ ਵੀ ਦਿਖਾ ਤਾ ਸੀ। ਇਉਂ ਸਾਧ ਸੰਗਤ ਜੀ
ਨਿਹਚਲ ਮਸਤਕ ਲੇਖ,
ਜੋ ਮੱਥੇ ਦਾ ਲੇਖ ਲਿਆ ਉਹ ਚੱਲ ਰੱਖਦਾ ਹੈ, ਚਾਹੇ ਉਹ ਸੁਪਨੇ ਚ ਭੁਗਤਾ ਦਿੰਦੇ। ਸਤਿਗੁਰਾਂ ਦੀ ਵਡਿਆਈ ਹੈ ਨਾ,
ਟਲਾ
ਉਹ ਟਾਲਿਆ ਹੋਇਆ ਕਿਤੋਂ ਟਲਦਾ ਨੀ ਅਰਕਤਾ
ਕਰਕੇ।
ਸਾਧ ਸ੍ਰੇਸ਼ਟ ਜਿਹੜੇ ਪੁਰਖ ਮਹਾਤਮਾ ਹੈ ਉਹਨਾਂ ਜਾਣੇ ਜਿਹੜੀ ਸੰਗਤ ਹੈ, ਇਹ ਵੀ ਚੱਲ ਰਹਿਣ ਵਾਲੀ ਹੈ।
ਬਚਨ ਨਿਹਚਲ ਗੁਰ ਸਾਧਾ,
ਉਹ ਸਾਧ ਸੰਗਤ ਕਿਵੇਂ ਚੱਲ ਹੈ? ਕਹਿੰਦੇ ਜਿਹਨਾਂ ਨੇ ਅਚਲ ਰੂਪ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਿਆ ਹੈ, ਜਿਹਨਾਂ ਸਾਧਾਂ ਨੇ ਸ੍ਰੇਸ਼ਟਾਂ ਨੇ ਗੁਰੂ ਸੰਤਾਂ ਦੇ ਬਚਨਾਂ ਨੂੰ ਅਚਲ ਕਰਕੇ ਮੰਨਿਆ ਹੈ, ਉਹ ਬਚਨ ਵੀ ਅਚਲ ਹਨਗੇ। ਬਾਕੀ ਸਭ ਨਾਸਵੰਤ ਚੀਜ਼ ਹੈ, ਕਿਉਂਕਿ ਅੰਡ ਬਨਾਸੀ ਜੇਰ ਬਨਾਸੀ ਉਤਪਸੇਦ ਬਨਾਦਾ, ਜਿਰ ਬਸਦਾ ਸਭ ਚੱਲ ਪਵਨ ਜਾਏਗਾ। ਸਾਧ ਬਚਨ ਅਟਲਾਦਾ, ਅਚਲ ਰਹਿਣ ਵਾਲਾ ਜੋ ਗੁਰਾਂ ਦੇ ਬਚਨ ਨਿਕਲੇ ਹਨ।
ਜਿਨ ਕੋ ਪੂਰਵ ਲਿਖਿਆ,
ਜਿਨ੍ਹਾਂ ਦੇ ਪੂਰਵ ਲੇਖ ਲਿਖੇ ਹੋਏ ਹਨ ਚੰਗੇ,
ਸਦਾ ਸਦਾ ਆਰਾਧਨਾ,
ਉਹਨਾਂ ਨੂੰ ਸਦਾ ਸਦਾ ਪਰਮੇਸ਼ੁਰ ਨੂੰ ਅਚਲ ਰੂਪ ਜਾਣ ਕੇ ਗੁਰਾਂ ਦੁਆਰਾ ਉਸ ਨੂੰ ਆਰਾਧਨਾ ਯਾਦ ਕੀਤਾ ਦਿਲ ਦੀ ਭਾਵਨਾ ਦੇ ਨਾਲ।